एक ओंकार सतनाम कर्ता पुरख निरभउ निरवैर अकाल मूरत अजूनी सै भंग गुर प्रसाद जप आद सच जुगाद सच है भी सच नानक होसी भी सच तू चौ सज्जन मैडया डेई सिस उतार नैन महिंजे तरस दे कद पसी दीदार सज्जन सच्चा पातशाह सिर साहां दै साहो जिस पास बैठिया सोहिया सबना दा वेसाहो। वाहिगुरु जी का खालसा वाहिगुरु जी की फतेह। पतत पावन भगत वशल कृपा दे खजाने साहिब श्री गुरु ग्रंथ साहिब जी दी साजी नवाजी होई सत्कारयोग साध संगत जीओ, अज गुरु घर विखे संगरांद दा दिहाड़ा मनाया जा रहा है। फगण दा महीना प्रारंभ होया है, जिसनू गुरबाणी विच पातशाह जी ने फल गुण दा नाम दिता है। इस शब्द दे सरलेख हेठ जो साहिब श्री गुरु अर्जन देव सतगुरु साहिब जी ने शब्द बख्श के सिख्या दिती है, उस दी विचार आपां कथा दे समें दे विच विचारांगे। गुरु ग्रंथ साहिब नूं सीस झुकाओ अते प्रेम नाल बुलाओ जी, सतनाम श्री वाहिगुरु जी। फल गुण आनंद उपार जना हर सज्जन प्रगटे आए, जो तरतीब इन्हां महीनियां नूं गुरु अर्जन देव साहिब पातशाह जी ने दित्ती है, उस अनुसार यह अखीरला महीना है। चेत तो महाराज जी ने महीने गिनने शुरू किए हैं, फलगुण तक अखीरला महीना और इस बारह माह की पवित्र बाणी विच चेत महीने के शब्द तो पहला एक शब्द अते फलगण के महीने तो बाद विच एक शब्द, ये बाणी सतगुरां ने इस प्रकार 14 शब्दों के विच पूरी करके फिर अगे एका लिखिया कि फिर भी ये बाणी एक है। 12 महीनों के सरलेख हेठ 12 महीने एक शब्द प्रारंभता दे विच किरत कर्म के विछड़े कर कृपा मिल हो राम, अते एक शब्द अखीर विच जिन जिन नाम ते आया तिनके काज सरे। 12 ते 2 14 ए 14 शब्दों की पवित्र बाणी माज राग दे अंदर श्री गुरु अर्जन देव पातशाह जी ने उच्चारण की है। श्री अमृतसर साहब की धरती ते बैठिया होया गुरद्वारा मंजी साहब दीवान हाल दे बार बार वो यादगारी पालकी साहब ते निशान साहब लगा होया है, जिथे पंजवें सतगुरां ने बैठ के ये पवित्र बाणी उच्चारण की। गुरु महाराज जी ने इस शब्द नू इस महीने नू अखीर दे विच लिखिया है। जदों चेत तो महाराज पातशाह जी ने बचन शुरू किए सिक्ख्या देण दे, तां उत्थों महाराज जी ने इवें सिक्ख्यावां दित्तियां कि गोविंद आराधिया होवै आनंद घना। आराधना करन और नाम जपण दा उपदेश देंदिया 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 हरेक महीने विच वख वख अवस्थावां दा जिक्र कीता, अते महाराज जी ने इस अखीरले महीने विच इह अर्थ प्रगट कीते ने कि जिहड़ा उन्हां महीनियां विच हर महीने दित्ती हुई सिक्ख्या नूं मन्नदा आया होवेगा, जो चेत विच सिक्ख्या सतगुरां ने दित्ती जिसने उन्हूं मन लिया, जिसने वैसाख दे महीने विच दित्ती सिक्ख्या नूं मन लिया, जेठ हाड़ सौण भादों असू कत्तक मगर पोह माघ ਇਹਨਾਂ ਸਾਰਿਆਂ ਮਹੀਨਿਆਂ ਵਿੱਚ ਜੋ ਜੋ ਸਿੱਖਿਆ ਗੁਰੂ ਅਰਜਨ ਸਾਹਿਬ ਜੀ ਨੇ ਦਿੱਤੀ, ਜਿਹੜਾ ਉਸ ਸਿੱਖਿਆ ਨੂੰ ਮੰਨਦਾ ਆਇਆ, ਪਾਤਸ਼ਾਹ ਜੀ ਕਹਿੰਦੇ ਫਿਰ ਫਲਗੁਣ ਵਿੱਚ ਆ ਕੇ ਉਹਨੂੰ ਪਰਮਾਤਮਾ ਰੂਪ ਸੱਜਣ ਦੇ ਦਰਸ਼ਨ ਹੋਣਗੇ। ਮਹਾਰਾਜ ਜੀ ਕਹਿੰਦੇ ਨੇ ਜਿਹਨੇ ਪਿਛਲੇ ਹੁਕਮਾਂ ਨੂੰ ਕਮਾਇਆ ਹੋਵੇਗਾ, ਪਾਤਸ਼ਾਹ ਜੀ ਕਹਿੰਦੇ ਫਿਰ ਫਲਗੁਣ ਚੜ੍ਹਿਆ ਹੈ, ਆਨੰਦ ਉਪਾਰ ਜਨਾ, ਉਪਾਰ ਬਿਨਾਂ ਗਿਣਤੀ ਮਿਣਤੀ ਤੋਂ, ਬਿਨਾਂ ਆਰ ਪਾਰ ਤੋਂ ਇੰਨਾ ਜ਼ਿਆਦਾ ਹਿਰਦੇ ਦੇ ਅੰਦਰ ਆਨੰਦ ਬਣੇਗਾ ਉਹਨਾਂ ਜਨਾਂ ਦੇ, ਉਹਨਾਂ ਦਾਸਾਂ ਦੇ ਜਿਨ੍ਹਾਂ ਨੇ ਗੁਰਾਂ ਦੇ ਹੁਕਮਾਂ ਨੂੰ ਲੰਬੇ ਸਮੇਂ ਤੋਂ ਕਮਾਇਆ। ਪਾਤਸ਼ਾਹ ਜੀ ਕਹਿੰਦੇ ਕਿਉਂ ਆਨੰਦ ਬਣੇਗਾ? ਕਿਉਂਕਿ ਹਰ ਸੱਜਣ ਪ੍ਰਗਟੇ ਆਏ, ਉਹਨਾਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਰੂਪ ਸੱਜਣ ਜੀ ਆ ਕੇ ਪ੍ਰਗਟ ਹੋ ਗਏ ਹਨ। ਪਰਮੇਸ਼ਰ ਜੀ ਨੇ ਉਹਨਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰ ਦਿੱਤੇ ਹਨ। ਗੁਰਬਾਣੀ ਵਿੱਚ ਪਾਤਸ਼ਾਹ ਫਰਮਾਉਂਦੇ ਨੇ ਸਗਲ ਇੱਛ ਮੇਰੀ ਪੁੰਨੀਆ, ਮਿਲਿਆ ਨਿਰੰਜਨ ਰਾਏ ਜੀਓ, ਅਨੰਦ ਭਇਆ ਵੱਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਜਿਤਨੀਆਂ ਇੱਛਾਵਾਂ ਸਨ ਉਹ ਸਗਲੀਆਂ ਹੀ ਸਾਰੀਆਂ ਇੱਕੇ ਵਾਰ ਪੂਰੀਆਂ ਹੋ ਜਾਂਦੀਆਂ ਜਦੋਂ ਮਿਲਿਆ ਨਿਰੰਜਨ ਰਾਏ ਜੀਓ, ਰਾਜਾ ਸਰੂਪ ਨਿਰੰਜਨ ਪਰਮੇਸ਼ਰ ਜਦ ਮਿਲ ਜਾਂਦਾ ਹੈ। ਅਨੰਦ ਭਇਆ ਵੱਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ। ਹਿਰਦੇ ਰੂਪ ਗ੍ਰਹਿ ਵਿੱਚ, ਘਰ ਵਿੱਚ ਜਦੋਂ ਪਰਮੇਸ਼ਰ ਜੀ ਆਣ ਕੇ ਪ੍ਰਗਟ ਹੋ ਜਾਂਦੇ ਹਨ, ਤਾਂ ਮਹਾਰਾਜ ਫਰਮਾਉਂਦੇ ਨੇ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸਰਬ ਵਿਆਪਕ ਪਰਮਾਤਮਾ ਦੇ ਮਿਲਣ ਦੇ ਵਿੱਚ ਸਹਾਇਤਾ ਕਿਸੇ ਦੀ ਮਿਲੀ ਹੈ? ਮਹਾਰਾਜ ਫਰਮਾਉਂਦੇ ਨੇ ਸੰਤ ਸਹਾਈ ਰਾਮ ਕੇ, ਜਿਹੜੇ ਪਰਮਾਤਮਾ ਦੇ ਹੋ ਗਏ ਹੋਏ ਨੇ, ਜਿਨ੍ਹਾਂ ਨੇ ਤਾਨ ਮਾਨ ਧਨ ਆਪਣਾ ਪ੍ਰਭੂ ਜੀ ਦੀ ਭੇਟਾ ਵਿੱਚ ਕਰਕੇ ਪਰਮੇਸ਼ਰ ਦੇ ਬਣ ਜਾਣਾ ਕੀਤਾ ਹੈ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਅਤੇ ਮੇਰੇ ਕਹਿ ਦਿੱਤਾ ਹੈ ਕਿ ਇਹ ਮੇਰੇ ਹਨ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਹ ਫਿਰ ਸਹਾਈ ਹੋਏ ਹਨ ਉਹਨਾਂ ਨਵੇਂ ਜਗਿਆਸੂਆਂ ਦੇ ਲਈ ਇਸ ਮਾਰਗ ਦੇ ਵਿੱਚ, ਕਰ ਕਿਰਪਾ ਦੀਆ ਮਿਲਾਏ। ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਸੇਵਕਾਂ ਨੂੰ ਮਿਲਾ ਦਿੱਤਾ ਹੈ, ਮਦਦ ਕਰ ਦਿੱਤੀ ਹੈ। ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾ ਹੀ ਜਾਏ। ਪਰਮਾਤਮਾ ਜੀ ਦੀ ਉਡੀਕ ਵਿੱਚ ਜਿਸ ਨੇ ਆਪਣੇ ਹਿਰਦੇ ਦੀ ਸੇਜ ਬਣਾਈ ਹੋਈ ਹੈ ਕਿ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਜੀ ਮੇਰੇ ਹਿਰਦੇ ਦੀ ਸੇਜ 'ਤੇ ਆ ਕੇ ਮੈਨੂੰ ਦੀਦਾਰ ਬਖਸ਼ਣ, ਮੈਨੂੰ ਦਰਸ਼ਨ ਦੇਣ। ਸੇਜ ਸੁਹਾਵੀ, ਸੁਹਾਵੀ ਦਾ ਅਰਥ ਹੁੰਦਾ ਫੱਬ ਜਾਣੀ, ਸੋਭਾ ਵਾਲੀ ਹੋ ਜਾਣੀ। ਹਿਰਦੇ ਰੂਪ ਸੇਜ ਸ਼ਰਧਾ ਦੀ ਸੇਜ ਹੁੰਦੀ ਹੈ। ਗੁਰਬਾਣੀ ਵਿੱਚ ਪਾਤਸ਼ਾਹ ਬਚਨ ਫਰਮਾਉਂਦੇ ਨੇ ਸੇਜ ਵਿਛਾਈ ਸਰਦ ਅਪਾਰਾ, ਬਹੁਤ ਜ਼ਿਆਦਾ ਅਪਾਰ ਸ਼ਰਧਾ ਹੋਵੇ ਤਾਂ ਉਹ ਫਿਰ ਪਰਮਾਤਮਾ ਜੀ ਦੇ ਵਾਸਤੇ ਸੇਜ ਹੋਇਆ ਕਰਦੀ ਹੈ। ਸਮਤਾ ਮਨ ਦੇ ਅੰਦਰ ਰੱਖਣੀ, ਸਮਤਾ ਦੀ ਉੱਪਰ ਚਾਦਰ ਵਿਛਾਈ ਜਾਂਦੀ ਹੈ ਵੱਟ ਕੱਢ ਕੇ। ਜਦੋਂ ਸਮਤਾ ਮਨ ਦੇ ਅੰਦਰ ਹੋਵੇ, ਸਭਨਾਂ ਦੇ ਲਈ ਬਰਾਬਰਤਾ ਮਨ ਦੇ ਅੰਦਰ ਹੋਵੇ, ਕਿਸੇ ਨੂੰ ਵੈਰੀ ਕਿਸੇ ਨੂੰ ਦੋਸਤ ਨਾ ਸਮਝਿਆ ਜਾਏ, ਉਦੋਂ ਸਮਝ ਲਓ ਮਨ ਦੇ ਅੰਦਰੋਂ ਵੱਟ ਨਿਕਲ ਗਏ ਨੇ। ਜਦੋਂ ਵੱਟ ਨਿਕਲ ਗਏ ਨੇ, ਇਹ ਫਿਰ ਸਰਦਾ ਰੂਪ ਬਣਾਈ ਹੋਈ ਸੇਜ ਦੇ ਉੱਪਰ ਇਸ ਪ੍ਰਕਾਰ ਵੱਟ ਕੱਢੇ ਵਾਲੀ ਖਿੱਚ ਕੇ ਸਾਫ ਸੁਥਰੀ ਚਾਦਰ ਵਿਛ ਜਾਂਦੀ ਹੈ ਚਾਦਰ। ਫਿਰ ਇਸੇ ਪ੍ਰਕਾਰ ਇਸ ਦੇ ਉੱਤੇ ਨਿਸ਼ਚਾ ਰੂਪ ਸਰਹਾਣਾ ਰੱਖ ਦਿੱਤਾ ਜਾਂਦਾ ਹੈ। ਨਿਸ਼ਚਾ ਰੂਪ, ਜੇ ਸੇਵਕ ਦੇ ਮਨ ਵਿੱਚ ਨਿਸ਼ਚਾ ਹੈ ਤੇ ਨਿਸ਼ਚਾ ਜੋ ਹੈ ਉਹ ਨਿਸ਼ਚਾ ਭਰੋਸਾ ਰੂਪ ਜਿਹੜਾ ਹੈ ਉਹ ਸਰਹਾਣਾ ਰੱਖ ਦਿੱਤਾ ਜਾਂਦਾ ਉਸ ਸੇਜ ਦੇ ਉੱਪਰ। ਤੋ ਜਦੋਂ ਸਰਹਾਣਾ ਵੀ ਰੱਖਿਆ ਗਿਆ, ਫਿਰ ਸੱਤ ਸੰਤੋਖ ਦੇ ਤੋਤੇ ਅਤੇ ਲੜੀਆਂ ਨਾਲ ਲਟਕਾ ਦਿੱਤੀਆਂ ਜਾਂਦੀਆਂ ਤਾਂ ਕਿ ਇਹ ਸੇਜਾ ਜਿਹੜੀ ਹੈ ਇਹ ਡੈਕੋਰੇਟ ਹੋ ਜਾਵੇ। ਸੱਤ ਸੰਤੋਖ ਦੇ ਜਿਹੜੇ ਨੇ ਉਹ ਤੋਤੇ ਅਤੇ ਲੜੀਆਂ ਫੁੱਲ ਜਿਹੜੇ ਨੇ ਲਟਕਾ ਦਿੱਤੇ ਜਾਂਦੇ ਨੇ। ਫਿਰ ਇੱਥੇ ਰੌਸ਼ਨੀ ਦੀ ਲੋੜ ਹੈ, ਜਿੱਥੇ ਪਰਮਾਤਮਾ ਜੀ ਦੇ ਲਈ ਇੱਕ ਸੇਜਾ ਬਣਾਈ ਹੈ ਕਿ ਪਰਮਾਤਮਾ ਆ ਕੇ ਸੇਜ 'ਤੇ ਬੈਠੇ ਅਤੇ ਦਰਸ਼ਨ ਦੇਵੇ, ਤਾਂ ਫਿਰ ਲਾਗੇ ਗਿਆਨ ਦਾ ਦੀਵਾ ਜਗਾਇਆ ਹੈ ਜਿਨ੍ਹਾਂ ਪ੍ਰੇਮੀਆਂ ਨੇ, ਗਿਆਨ ਦਾ ਦੀਵਾ। ਗਿਆਨ ਦਾ ਦੀਵਾ ਜਗਾਇਆ ਹੈ ਔਰ ਨਿਸ਼ਚਾ ਰੂਪ ਸਰਹਾਣਾ ਰੱਖਿਆ ਹੈ। ਮਨ ਦੀ ਸਮਤਾ, ਹਰੇਕ ਕਿਸੇ ਨੂੰ ਸਮਤਾ ਬਰਾਬਰਤਾ, ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ, ਇਸ ਤਰ੍ਹਾਂ ਦਾ ਸੁਭਾਅ ਬਣਾ ਲੈਣਾ, ਇਹ ਸਮਤਾ ਦੀ ਜਿਨ੍ਹਾਂ ਨੇ ਚਾਦਰ ਵਿਛਾਈ ਹੈ। ਸ਼ਰਧਾ ਦੀ ਸੇਜਾ ਰੱਖੀ ਹੈ, ਸੇਜ ਵਿਛਾਈ ਸਰਦ ਅਪਾਰਾ, ਇਹ ਸੇਜਾ ਤਾਂ ਹੁਣ ਸੇਵਕ ਬਣਾ ਕੇ ਫਿਰ ਮਾਲਕ ਦੀ ਉਡੀਕ ਕਰਦਾ ਕਿ ਮੇਰਾ ਪਰਮਾਤਮਾ ਇਸ ਦੇ ਉੱਪਰ ਆ ਕੇ ਬੈਠੇ। ਅਗਰ ਨਹੀਂ ਪਰਮਾਤਮਾ ਜੀ ਆ ਕੇ ਦੀਦਾਰ ਦਿੰਦੇ ਤਦ ਤੱਕ ਇਹ ਸੇਜਾ ਸੁੰਨੀ ਹੈ, ਸੱਖਣੀ ਹੈ, ਭਾਵੇਂ ਕਈ ਸਾਲ ਇਸ ਤਰ੍ਹਾਂ ਬਣੀ ਰਹਿ ਜਾਏ। ਪਰ ਇਤਨਾ ਤਾਂ ਹੈ ਕਿ ਜਿਸ ਦਿਨ ਮਾਲਕ ਪਰਮਾਤਮਾ ਜੀ ਆਵਣਗੇ, ਜੇ ਸੁੰਦਰ ਸਾਫ ਸੇਜਾ ਦੇਖ ਕਰਕੇ ਉਸ 'ਤੇ ਬੈਠ ਜਾਣਗੇ, ਜੇ ਹੋਵੇਗੀ ਹੀ ਨਹੀਂ, ਕਿਸੇ ਨੇ ਉਡੀਕ ਹੀ ਨਹੀਂ ਰੱਖੀ ਹੋਏਗੀ, ਜਿਸ ਨੂੰ ਲੋੜ ਹੀ ਨਹੀਂ ਹੋਏਗੀ ਨਿਰੰਕਾਰ ਜੀ ਦੀ, ਉੱਥੇ ਆ ਕੇ ਉਹ ਦੀਦਾਰ ਵੀ ਨਹੀਂ ਦੇਣਗੇ। ਇਸ ਲਈ ਫੱਗਣ ਮਹੀਨੇ ਦੇ ਸਿਰਲੇਖ ਹੇਠ ਜੋ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਮਹਾਰਾਜ ਫਰਮਾਉਂਦੇ ਨੇ ਕਿ ਪਿਛਲਿਆਂ ਮਹੀਨਿਆਂ ਵਿੱਚ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਸੀ, ਜੇ ਕੋਈ ਐਸਾ ਜਗਿਆਸੂ, ਐਸਾ ਪ੍ਰੇਮੀ ਅਤੇ ਉਦਮੀ ਹੋਵੇ ਜਿਹਨੇ ਹਰ ਮਹੀਨੇ ਦੀ ਦਿੱਤੀ ਹੋਈ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਮੰਨ ਲਿਆ ਹੋਵੇ, ਢਾਲ ਲਿਆ ਹੋਵੇ, ਚੱਲਦਾ 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 ਜਦ ਫੱਗਣ ਦੇ ਮਹੀਨੇ ਤੱਕ ਆਵੇਗਾ, ਫਲਗੁਣ ਆਨੰਦ ਉਪਾਰਜਨ, ਬਹੁਤ ਜ਼ਿਆਦਾ ਆਨੰਦ ਬਣੇਗਾ। ਸੱਜਣ ਪ੍ਰਗਟੇ ਆਏ, ਹਰ ਪਰਮਾਤਮਾ ਰੂਪ ਸੱਜਣ ਜੀ ਉਹਦੇ ਦਿਲ ਵਿੱਚ ਆਣ ਕੇ ਪ੍ਰਗਟ ਹੋ ਗਏ ਹੋਣਗੇ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਬਹੁਤ ਸਾਰੇ ਜਿਹੜੇ ਇਸ ਮਾਰਗ 'ਤੇ ਤੁਰੇ ਹੋਣਗੇ ਉਹਨਾਂ ਦੀ ਮਦਦ ਤਾਂ ਲੈਣੀ ਪਈ ਹੋਵੇਗੀ, ਉਹਨਾਂ ਦੀ ਸਲਾਹ, ਉਹਨਾਂ ਦੀ ਸਹਾਇਤਾ ਵਿੱਚ ਕੰਮ ਕੀਤੀ ਹੋਵੇਗੀ। ਕਰ ਕਿਰਪਾ, ਉਹਨਾਂ ਨੇ ਵੀ ਅਰਦਾਸ ਕੀਤੀ ਹੋਵੇਗੀ ਕਿ ਮਹਾਰਾਜ ਇਹਦੇ 'ਤੇ ਵੀ ਤੁੱਠੋ, ਇਹਦੇ 'ਤੇ ਵੀ ਮਿਹਰ ਕਰੋ। ਉਹਨਾਂ ਦੀ ਕਿਰਪਾ ਦੇ ਨਾਲ ਮਦਦ ਮਿਲੀ। ਕਰ ਕਿਰਪਾ ਦੀਆ ਮਿਲਾਏ, ਸੇਜ ਸੁਹਾਵੀ ਸਰਬ ਸੁਖ। ਹੁਣ ਉਹ ਜੋ ਜਿਹੜੀ ਪ੍ਰੇਮੀ ਸੇਵਕ ਨੇ ਹਿਰਦੇ ਦੇ ਅੰਦਰ ਸੇਜਾ ਬਣਾਈ ਹੋਈ ਹੈ ਸੁਹਾਵੀ, ਉਹ ਹੁਣ ਸੁੰਦਰ ਲੱਗਣੀ ਸ਼ੁਰੂ ਹੋ ਗਈ ਹੈ, ਕਿਉਂਕਿ ਉਹਦੇ ਉੱਤੇ ਰੱਬ ਬੈਠਾ ਹੋਇਆ ਹੁਣ ਦਿਸਣਾ ਸ਼ੁਰੂ ਹੋ ਗਿਆ ਹੈ। ਸੇਜ ਸੁਹਾਵੀ ਸਰਬ ਸੁਖ, ਅਤੇ ਸਭ ਤਰ੍ਹਾਂ ਦੇ ਸੁੱਖ ਹੀ ਸੁੱਖ ਜਿਹੜੇ ਨੇ ਉਸ ਪ੍ਰੇਮੀ ਨੂੰ, ਉਸ ਭਗਤੀ ਕਰਨ ਵਾਲੇ ਸੇਵਕ ਨੂੰ ਜਿਹੜੇ ਨੇ ਪ੍ਰਾਪਤ ਹੋ ਗਏ। ਹੁਣ ਦੁੱਖਾਂ ਨਾ ਹੀ ਜਾਏ, ਦੁੱਖਾਂ ਦੀ ਕੋਈ ਜਾਏ ਜਗ੍ਹਾ ਹੀ ਨਹੀਂ ਰਹਿ ਗਈ ਹੈ। ਦੁੱਖਾਂ ਦਾ ਜਿਹੜਾ ਦੁੱਖ ਹੈ ਉਹ ਹੁਣ ਪ੍ਰਤੀਤ ਨਹੀਂ ਹੁੰਦਾ, ਕਿਉਂਕਿ ਸੁੱਖ ਦੀ ਡਿਗਰੀ ਤੇਜ਼ ਹੋ ਗਈ ਹੋਈ ਹੈ। ਬਹੁਤਾ ਮਿੱਠਾ ਮੂੰਹ ਵਿੱਚ ਪਾ ਲਈਏ ਅਤੇ ਜਿਹੜਾ ਕਿਸੇ ਵੇਲੇ ਕੋਈ ਨਮਕੀਨ ਦਾ ਅੰਸ਼ ਹੁੰਦਾ ਹੈ ਉਹ ਵਿੱਚ ਹੀ ਰਲ ਰੁਲ ਜਾਂਦਾ, ਉਹਦਾ ਕੋਈ ਪਤਾ ਹੀ ਨਹੀਂ ਲੱਗਦਾ। ਜੇਕਰ ਥੋੜ੍ਹਾ ਜਿਹਾ ਮਿੱਠੇ ਦਾ ਇੱਕ ਅੰਸ਼ ਜੀਭ ਦੇ ਉੱਤੇ ਹੋਵੇ ਅਤੇ ਨਮਕ ਦਾ ਚਮਚਾ ਭਰ ਕੇ ਮੂੰਹ ਵਿੱਚ ਪੈ ਜਾਏ, ਉਹ ਮਿੱਠਾ ਜਿਹੜਾ ਉਹਦੇ ਵਿੱਚ ਹੀ ਮਿਕਸ ਹੋ ਜਾਂਦਾ ਹੈ, ਉਹਦਾ ਕੋਈ ਪਤਾ ਹੀ ਨਹੀਂ ਲੱਗਦਾ। ਇੱਧਰ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਬੇਸ਼ੱਕ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰਹੇ ਜਾਏ ਮਨੁੱਖ। ਕੱਪੜੇ ਚੇਂਜ ਕਰਨ ਦੀ ਤਰ੍ਹਾਂ ਦੁੱਖ ਅਤੇ ਸੁੱਖ ਚੇਂਜ ਹੁੰਦੇ ਰਹਿੰਦੇ ਜ਼ਿੰਦਗੀ ਵਿੱਚ, ਕਦੇ ਆਉਂਦੇ ਨੇ ਦੁੱਖ, ਕਦੇ ਸੁੱਖ। ਪਰ ਪਾਤਸ਼ਾਹ ਕਹਿੰਦੇ ਸੁੱਖ ਦੀ ਡਿਗਰੀ ਇੰਨੀ ਤੇਜ਼ ਹੋ ਜਾਂਦੀ ਹੈ ਕਿ ਦੁੱਖਾਂ ਨਾ ਹੀ ਜਾਏ, ਦੁੱਖਾਂ ਨੂੰ ਹਿਰਦੇ ਵਿੱਚ ਰਹਿਣ ਵਾਸਤੇ ਜਗ੍ਹਾ ਹੀ ਨਹੀਂ ਮਿਲਦੀ, ਉਹ ਕੇਵਲ ਅਤੇ ਕੇਵਲ ਉਹ ਸੁੱਖ ਦੇ ਵਿੱਚ ਹੀ ਰਲ ਮਿਲ ਕੇ ਆਪਣੀ ਹੋਂਦ ਹੀ ਗਵਾ ਬੈਠਦੇ ਨੇ। ਉਹਨਾਂ ਦੁੱਖਾਂ ਨੂੰ ਫਿਰ ਉਹ ਦੁੱਖ ਕਰਕੇ ਨਹੀਂ ਸਮਝਦੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਇਹ ਅਵਸਥਾ ਬਣ ਜਾਂਦੀ ਹੈ। ਤੋ ਪਾਤਸ਼ਾਹ ਫਰਮਾਉਂਦੇ ਨੇ ਹੁਣ ਦੁੱਖਾਂ ਨਾ ਹੀ ਜਾਏ, ਇਛ ਪੁੰਨੀ ਵੱਡ ਭਾਗਣੀ, ਸਾਡੀ ਆਤਮਾ ਵੱਡ ਭਾਗਣੀ ਬਣ ਗਈ ਹੁੰਦੀ ਹੈ, ਇਹਦੇ ਭਾਗ ਚੰਗੇ ਹੋ ਗਏ ਹੁੰਦੇ ਨੇ। ਕਿਸ ਕਾਰਨ ਕਰਕੇ? ਵਰ ਪਾਇਆ ਹਰ ਰਾਏ, ਇਸ ਨੂੰ ਵਰ ਪ੍ਰਾਪਤ ਹੋਇਆ ਹੁੰਦਾ ਹੈ, ਔਰ ਉਹ ਵਰ ਕੌਣ ਹੁੰਦਾ? ਹਰ ਰਾਏ, ਰਾਏ ਦਾ ਅਰਥ ਹੈ ਰਾਜਾ, ਪਰਮਾਤਮਾ ਰੂਪ ਰਾਜਾ ਸਾਡੀ ਆਤਮਾ ਨੂੰ ਵਰ ਪ੍ਰਾਪਤ ਹੋ ਗਿਆ ਹੁੰਦਾ ਹੈ। ਅਤੇ ਚੰਗਾ ਵਾਰ ਘਰ ਮਿਲ ਜਾਏ ਅਤੇ ਅਕਸਰ ਵਧਾਈਆਂ ਇਵੇਂ ਹੀ ਮਿਲਦੀਆਂ ਵੀ ਤੇਰੇ ਪਈ ਬੜੇ ਚੰਗੇ ਕਰਮ ਨੇ, ਤੇਰੀ ਪਈ ਕਿਸਮਤ ਬੜੀ ਚੰਗੀ ਹੈ। ਅਤੇ ਮਹਾਰਾਜ ਫਰਮਾਉਂਦੇ ਆ, ਸਾਡੀ ਆਤਮਾ ਵੀ ਇੱਕ ਇਸਤਰੀ ਦੀ ਤਰ੍ਹਾਂ ਹੀ ਹੈ। ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਇੱਕੋ ਹੀ ਪੁਰਖ ਹੈ ਜਿਸ ਨੂੰ ਕਰਤਾ ਪੁਰਖ ਆਖਿਆ ਜਾਂਦਾ। ਤੋ ਬਾਕੀ ਸਾਰੀਆਂ ਆਤਮਾ ਜਿਹੜੀਆਂ ਰੂਹਾਂ ਹਨ, ਇਹ ਇਸਤਰੀ ਦੀ ਤਰ੍ਹਾਂ ਹਨ। ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ, ਇਹ ਸਾਡੀ ਆਤਮਾ ਰੂਪ ਇਸਤਰੀ ਇਹ ਵਡਭਾਗਣੀ ਬਣ ਗਈ ਹੈ, ਇਹਦੇ ਬਹੁਤ ਉੱਚੇ ਭਾਗ ਹੋ ਗਏ ਨੇ। ਵਰ ਪਾਇਆ ਹਰ ਰਾਏ, ਇਸਨੇ ਪਰਮਾਤਮਾ ਰੂਪ ਰਾਜਾ ਵਰ ਪ੍ਰਾਪਤ ਕਰ ਲਿਆ ਹੈ। ਗੁਰਬਾਣੀ ਵਿੱਚ ਇਸ ਵਿਸ਼ੇ ਨੂੰ ਬਹੁਤ ਖੁੱਲਿਆ ਹੋਇਆ। ਮਹਾਰਾਜ ਬਾਣੀ ਵਿੱਚ ਫਰਮਾਉਂਦੇ ਨੇ, ਅਕਾਲ ਪੁਰਖ ਵਰ ਪਾਇਆ ਅਬਿਨਾਸੀ, ਨਾ ਕਦੇ ਮਰੇ ਨਾ ਜਾਇਆ। ਵਰ ਵੀ ਇਸ ਤਰ੍ਹਾਂ ਦਾ ਪ੍ਰਾਪਤ ਹੋ ਜਾਣਾ, ਨਾ ਜਿਸਨੇ ਕਦੇ ਮਰਨਾ ਹੈ, ਨਾ ਜਿਸਨੇ ਕਦੇ ਛੱਡ ਕੇ ਜਾਣਾ ਹੈ। ਅਕਾਲ ਪੁਰਖ ਵਰ ਪਾਇਆ ਅਬਿਨਾਸੀ, ਨਾ ਕਦੇ ਮਰੇ ਨਾ ਜਾਇਆ, ਨਾ ਕਦੇ ਮਰੇਗਾ ਅਤੇ ਨਾ ਹੀ ਕਿਤੇ ਜਾਏਗਾ। ਕਬੀਰ ਸਾਹਿਬ ਜੀ ਕਹਿੰਦੇ, ਤਨ ਰੈਨੀ ਮਨ ਪੁੰਨ ਰੱਬ ਕਰ ਹਾਂ। ਸਰੀਰ ਨੂੰ ਉਹ ਕਹਿੰਦੇ, ਹੋਣ ਲੱਗਾ ਅੱਜ ਮੇਰਾ ਵਿਆਹ ਮੇਰੇ ਪਰਮਾਤਮਾ ਦੇ ਨਾਲ। ਕਹਿੰਦੇ ਮੈਂ ਤਾਂ ਕਹਿੰਦੇ ਇੱਕ ਦੁਲਹਨ ਦੀ ਤਰ੍ਹਾਂ ਹਾਂ। ਕਹਿੰਦੇ ਨੇ ਮੇਰੀ ਆਤਮਾ ਤਾਂ ਇੱਕ ਦੁਲਹਨ ਦੀ ਤਰ੍ਹਾਂ ਹੈ। ਕਬੀਰ ਸਾਹਿਬ ਕਹਿੰਦੇ, ਮੈਂ ਆਤਮਾ ਰੂਪ ਦੁਲਹਨ ਨੇ ਪਤਾ ਕੀ ਕੀਤਾ? ਆਤਮਾ ਕਹਿੰਦੇ ਮੇਰੀ ਅਸਲ ਰੂਪ ਹੈ ਜੋ ਮੈਂ ਹਾਂ, ਮਨ ਜਿਹੜਾ ਹੈ ਉਹ ਤਾਂ ਕਹਿੰਦੇ ਉਹਦੇ ਉੱਪਰ ਕੱਪੜਾ ਹੈ। ਉਹ ਕਹਿੰਦੇ ਲੇਕਿਨ ਕੱਪੜਾ ਆਖਰ ਦੁਲਹਨ ਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਹੈ। ਦੁਲਹਨ ਦੇ ਉੱਪਰਲਾ ਕੱਪੜਾ ਕਿਸੇ ਖਾਸ ਰੰਗ ਦਾ ਹੀ ਹੁੰਦਾ ਹੈ। ਹੋਵੇ ਦੁਲਹਨ ਹੋਣ ਲੱਗੀ ਹੋਵੇ ਸ਼ਾਦੀ, ਅਤੇ ਚਿੱਟੇ ਰੰਗ ਦਾ ਸਿਰ 'ਤੇ ਕੱਪੜਾ ਲਿਆ ਹੋਵੇ, ਅਤੇ ਆਖਰ ਉਹ ਭੈੜਾ ਲੱਗੇਗਾ ਜੋ ਸਮਾਜ ਅੰਦਰ ਰਹੁ ਰੀਤਾਂ ਚੱਲਦੀਆਂ ਉਸ ਮੁਤਾਬਕ। ਇਸ ਲਈ ਦੁਲਹਨ ਨੇ ਲਾਲ ਸੂਹਾ ਹੀ ਕੱਪੜਾ ਲੈਣਾ ਹੁੰਦਾ ਹੈ। ਕਬੀਰ ਸਾਹਿਬ ਕਹਿੰਦੇ, ਮੇਰਾ ਰੱਬ ਨਾਲ ਹੋਣ ਲੱਗਾ ਵਿਆਹ। ਕਹਿੰਦੇ ਤਨ ਰੈਨੀ, ਪੁਰਾਣਿਆਂ ਸਮਿਆਂ ਵਿੱਚ ਦੁਪੱਟੇ ਨੂੰ ਰੰਗਣ ਵਾਸਤੇ ਜੋ ਤਰੀਕੇ ਚੱਲਦੇ ਸਨ, ਲਲਾਰੀ ਨੇ ਮਟਕੀ ਜਿਹੜੀ ਹੋਣੀ ਉਹਦੇ ਵਿੱਚ ਰੰਗ ਪਾ ਕੇ ਉਹਨੂੰ ਭੱਠੀ ਦੇ ਉੱਪਰ ਜਿਹੜਾ ਹੈ ਉਹ ਗਰਮ ਕਰਨਾ, ਦੁਪੱਟਾ ਜਿਹੜਾ ਹੋਣਾ, ਪੱਗ ਜਿਹੜੀ ਹੋਣੀ ਜਾਂ ਦੁਪੱਟਾ ਹੋਣਾ, ਚੁੰਨੀ ਹੋਣੀ, ਉਹਨੂੰ ਫਿਰ ਉਸ ਮਟਕੀ ਦੇ ਵਿੱਚ ਗਰਮ ਹੋਏ ਕਾੜੇ ਗਏ ਰੰਗ ਦੇ ਵਿੱਚ ਡੁਬਕਾਉਣਾ, ਕਈ ਉਹਦੀਆਂ ਸਾਈਡਾਂ ਚੇਂਜ ਕਰਨੀਆਂ ਕਿ ਕੋਈ ਡੱਬ ਨਾ ਪੈ ਜਾਏ। ਕਬੀਰ ਸਾਹਿਬ ਕਹਿੰਦੇ, ਮੇਰਾ ਜਿਹੜਾ ਸਰੀਰ ਹੈ ਇਹਨੂੰ ਮੈਂ ਮਟਕੀ ਬਣਾ ਲਿਆ ਹੋਇਆ ਹੈ, ਮਟਕੀ। ਇਸ ਮਟਕੀ ਨੂੰ ਮੈਂ ਭਗਤੀ ਦਾ ਸੇਕ ਦਿੱਤਾ ਹੈ, ਤਪ ਕਰਨ ਦਾ, ਭਗਤੀ ਕਰਨ ਦਾ ਸੇਕ ਦਿੱਤਾ ਹੈ। ਅੱਗ ਜਿਹੜੀ ਬਾਲੀ ਉਹ ਮੈਂ ਭਗਤੀ ਦੀ ਬਾਲੀ ਹੈ। ਮਨ ਪੁੰਨ ਰੱਪ ਕਰ ਹਾਂ, ਅਤੇ ਮਨ ਰੂਪੇ ਦੇ ਵਿੱਚ ਕੱਪੜਾ ਮੈਂ ਰੰਗਣਾ ਸ਼ੁਰੂ ਕੀਤਾ ਹੈ। ਉਹ ਕਹਿੰਦੇ ਨੇ, ਸਰੀਰ ਮੇਰਾ ਇੱਕ ਮਟਕੀ ਹੈ, ਭਗਤੀ ਦਾ ਮੈਂ ਇਹਨੂੰ ਸੇਕ ਦੇ ਕੇ ਗਰਮ ਕੀਤਾ ਹੈ। ਇਹਦੇ ਵਿੱਚ ਮੇਰਾ ਮਨ ਰੂਪ ਕੱਪੜਾ ਜੋ ਹੈ ਉਹਨੂੰ ਮੈਂ ਪ੍ਰੇਮ ਰੰਗ, ਲਾਲ ਰੰਗ ਜਿਹੜਾ ਉਹ ਚੜ੍ਹਾਉਣਾ ਹੈ। ਪ੍ਰੇਮ ਰੰਗ ਨੂੰ ਲਾਲ ਰੰਗ ਦੇ ਨਾਲ ਤੁਲਨਾ ਦਿੱਤੀ ਹੋਈ ਬਾਣੀ ਦੇ ਅੰਦਰ, ਕਿ ਲਾਲ ਰੰਗ ਤਿਸ ਕਉ ਲੱਗਾ ਜਿਸ ਕੇ ਵਡਭਾਗਾ। ਇਹ ਮੈਲਿਆ ਪਾਤਸ਼ਾਹ ਜੀ ਕਹਿੰਦੇ ਨਹੀਂ ਹੁੰਦਾ, ਮੈਲਾ ਕਦੇ ਨਾ ਹੋਵਈ ਨਹਿ ਲੱਗੈ ਦਾਗਾ। ਪਾਤਸ਼ਾਹ ਕਬੀਰ ਜੀ ਕਹਿੰਦੇ ਨੇ, ਮਨ ਨੂੰ ਮੈਂ ਲਾਲ ਰੰਗ, ਪ੍ਰੇਮ ਰੰਗ ਜਿਹੜਾ ਹੈ ਉਹ ਚੜ੍ਹਾਉਣਾ ਸ਼ੁਰੂ ਕੀਤਾ। ਮਨ ਪੁੰਨ ਰੱਪ ਕਰ ਹਾਂ, ਅਤੇ ਕਹਿੰਦੇ ਮਨ ਮੈਂ ਰੰਗ ਕੇ ਆਪਣੀ ਆਤਮਾ ਦੇ ਉੱਤੇ ਲੈ ਲਿਆ, ਅਤੇ ਆਤਮਾ ਮੇਰੀ ਜਿਹੜੀ ਉਹ ਦੁਲਹਨ ਬਣ ਗਈ ਹੈ, ਦੁਲਹਨ। ਉਹ ਕਹਿੰਦੇ ਵਿਆਹ ਹੋਣਾ ਪਰਮਾਤਮਾ ਦੇ ਨਾਲ। ਉਹ ਕਹਿੰਦੇ ਨੇ ਪੰਚੋ ਤੱਤ ਬਰਾਤੀ, ਜਿਹੜੇ ਪੰਜ ਤੱਤ ਨੇ ਉਹ ਕਹਿੰਦੇ ਨਾਲ ਬਰਾਤੀ ਬਣ ਕੇ ਆਉਣੇ ਮੇਰੇ ਪਰਮਾਤਮਾ ਰੂਪ ਵਰ ਦੇ ਨਾਲ। ਪੰਚੋ ਤੱਤ, ਇੱਕ ਹਵਾ, ਇੱਕ ਪਾਣੀ, ਇੱਕ ਮਿੱਟੀ। ਸੋ ਹਵਾ, ਮਿੱਟੀ, ਅੱਗ, ਪਾਣੀ, ਆਕਾਸ਼, ਅਤੇ ਇੱਕ ਅਗਨੀ ਅਤੇ ਇੱਕ ਆਕਾਸ਼। ਇਹ ਪੰਜੇ ਤੱਤ ਜਿਹੜੇ ਨੇ ਇਹ ਨਾਲ ਬਰਾਤੀ ਬਣ ਕੇ ਆਉਣੇ ਪਰਮਾਤਮਾ ਦੇ ਨਾਲ। ਤਨ ਰੈਨੀ ਮਨ ਪੁਨਰਪ ਕਰ ਹਾਂ ਪੰਚੋ ਤੱਤ ਬਰਾਤੀ, ਰਾਮ ਰਾਏ ਸਿਉਂ ਭਾਵਰ ਲੈ ਹਾਂ ਆਤਮ ਤੇਹ ਰੰਗ ਰਾਤੀ। ਜਿਹੜਾ ਰਾਮ ਰਾਏ ਹੈ, ਵਿਆਪਕ ਹੋ ਰਿਹਾ ਰਾਏ ਰਾਜਾ ਰੂਪ ਪਰਮਾਤਮਾ ਉਹਦੇ ਨਾਲ ਭਾਵਰ ਲੈ ਹੋ, ਭਾਵਰ ਦਾ ਅਰਥ ਹੈ ਭਵਾਂਟਲੀਆਂ, ਉਹਦੇ ਨਾਲ ਲਾਵਾਂ ਲੈਣੀਆਂ ਨੇ। ਕਬੀਰ ਜੀ ਕਹਿੰਦੇ ਨੇ ਆਤਮ ਤਿਹੇ ਰੰਗ ਰਾਤੀ, ਆਤਮਾ ਉਹਦੇ ਪਿਆਰ ਵਿੱਚ ਇਸ ਵਕਤ ਰੰਗੀ ਹੋਈ ਹੈ। ਕਬੀਰ ਜੀ ਕਹਿੰਦੇ ਆਤਮ ਜਿਹੜੀ ਮੇਰੀ ਆਤਮਾ ਹੈ ਤਿਹੇ ਰੰਗ ਰਾਤੀ ਤਿਸ ਦੇ ਰੰਗ ਵਿੱਚ, ਤਿਸ ਦੇ ਪ੍ਰੇਮ ਵਿੱਚ ਰੰਗੀ ਹੋਈ ਹੈ। ਉਹਦੇ ਵਿੱਚ ਉਸਨੂੰ ਸਨੇਹ ਅਤੇ ਮੁਹੱਬਤ ਪਈ ਹੋਈ ਹੈ ਪ੍ਰਭੂ ਜੀ ਦੇ ਨਾਲ। ਆਤਮ ਤਿਹੇ ਰੰਗ ਰਾਤੀ ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ। ਕਬੀਰ ਸਾਹਿਬ ਕਹਿੰਦੇ ਹੈ ਹੁਣ ਉਹ ਮੌਕਾ ਆ ਗਿਆ ਹੈ। ਉਹ ਕਹਿੰਦੇ ਇੰਨਾ ਯਤਨ ਕਰਦਿਆਂ ਕਰਦਿਆਂ, ਇੰਨਾ ਕੁਛ ਹੀ ਸਿਰਫ ਕਰਦਿਆਂ, ਉਹ ਕਹਿੰਦੇ ਨੇ ਕਈ ਜ਼ਿੰਦਗੀਆਂ ਲੱਗ ਜਾਂਦੀਆਂ ਨੇ। ਉਹ ਕਹਿੰਦੇ ਕਹਿਣ ਨੂੰ ਭਾਵੇਂ ਇੱਕ ਮਿੰਟ ਵਿੱਚ ਇਹ ਗੱਲ ਆਖੀ ਗਈ, ਕਈ ਜਨਮ ਲੱਗ ਜਾਂਦੇ ਨੇ ਅਤੇ ਫਿਰ ਇੱਕ ਜਨਮ ਦੇ ਵਿੱਚੋਂ ਕਈ ਸਾਲ ਅਤੇ ਕਈ ਦਹਾਕੇ ਲੱਗ ਜਾਂਦੇ ਨੇ। ਕਹਿੰਦੇ ਇਹ ਦਿਨ ਜਿਹੜਾ ਬਹੁਤ ਕਿਤੇ ਕਰਮਾਂ ਅਤੇ ਭਾਗਾਂ ਦੇ ਨਾਲ ਆਉਂਦਾ, ਜਿਸ ਦਿਨ ਉਹ ਕਹਿੰਦੇ ਮੈਂ ਤੁਹਾਨੂੰ ਕਹਿ ਸਕਾਂ ਸਾਰਿਆਂ ਨੂੰ ਕਿ ਮੇਰੀ ਆਤਮਾ ਦਾ ਵਿਆਹ ਹੋਣ ਲੱਗਾ ਪਰਮਾਤਮਾ ਦੇ ਨਾਲ, ਅਤੇ ਤੁਸੀਂ ਹੇ ਦੁਲਹਨੀ ਤੁਸੀਂ ਗੀਤ ਗਾਓ। ਕਹਿੰਦੇ ਨੇ ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੰਗਲ ਖੁਸ਼ੀਆਂ ਦੇ ਗੀਤ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ। ਮੇਰੇ ਹਿਰਦੇ ਰੂਪ ਘਰ ਦੇ ਵਿੱਚ ਰਾਜਾ ਰਾਮ ਜੀ ਪਧਾਰ ਬਣ ਕੇ ਆਏ ਨੇ, ਮੇਰੇ ਮਾਲਕ ਪਤੀ ਬਣ ਕੇ ਆਏ ਨੇ। ਕਬੀਰ ਜੀ ਕਹਿੰਦੇ ਨੇ ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ, ਨਾਭ ਕਮਲ ਮਹਿ ਬੇਦੀ ਰਚ ਲਏ ਬ੍ਰਹਮ ਗਿਆਨ ਉਜਾਰਾ। ਉਹ ਕਹਿੰਦੇ ਨੇ ਧਰਤੀ ਦੇ ਉੱਤੇ ਲਾਵਾਂ ਲੈਣ ਦੀ ਉਹਨਾਂ ਸਮਿਆਂ ਦੇ ਅੰਦਰ ਰੀਤ ਕੇਵਲ ਅਤੇ ਕੇਵਲ ਬੇਦੀ ਬਾਲ ਕੇ ਹੀ ਲਾਵਾਂ ਦੀ ਸੀ। ਸਿੱਖ ਪੰਥ ਦੀ ਸਿੱਖਿਆ ਅਨੁਸਾਰ ਗੁਰੂ ਰਾਮਦਾਸ ਪਾਤਸ਼ਾਹ ਨੇ ਲਾਵਾਂ ਉਚਾਰੀਆਂ, ਇਸ ਲਈ ਇਹ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਜੀ ਦੇ ਦੁਆਲੇ ਪਰਿਕਰਮਾ ਕਰਨ ਦੀ ਜੋ ਮਰਯਾਦਾ ਬਖਸ਼ਿਸ਼ ਹੋਈ। ਕਬੀਰ ਸਾਹਿਬ ਜੀ ਆਪਣੇ ਸਮੇਂ ਜੋ ਜਗਤ ਵਿੱਚ ਚੱਲਦਾ ਸੀ ਉਹਦਾ ਪ੍ਰਕਰਨ ਬਣਾ ਰਹੇ। ਉਹ ਕਹਿੰਦੇ ਨੇ ਬੇਦੀ ਰਚ ਕੇ ਬਾਲ ਕੇ ਉਹਦੇ ਦੁਆਲੇ ਲਾਵਾਂ ਲਈਆਂ ਜਾਂਦੀਆਂ ਨੇ। ਉਹ ਕਹਿੰਦੇ ਨੇ ਰੱਬ ਦੇ ਭਗਤਾਂ ਨੇ ਕੀ ਕੀਤਾ ਹੈ। ਉਹ ਕਹਿੰਦੇ ਨੇ ਇੱਕ ਨਾਭੀ ਦੇ ਅੰਦਰ ਅਗਨ ਹੋਇਆ ਕਰਦੀ ਹੈ, ਉਸਨੂੰ ਪ੍ਰਗਟ ਨਹੀਂ ਹਰ ਕੋਈ ਕਰ ਸਕਦਾ, ਉਸਨੂੰ ਪ੍ਰਗਟ ਹਰੇਕ ਦੇ ਕੋਲੋਂ ਨਹੀਂ ਕੀਤਾ ਜਾਂਦਾ। ਉਹ ਆਪਣੀ ਪ੍ਰਕਿਰਿਆ ਆਪਣੇ ਨਿਯਮਾਂ ਨੂੰ ਨਿਭਾਉਣ ਵਾਸਤੇ ਉਨਾ ਕੰਮ ਉਹ ਕਰੀ ਜਾਂਦੀ ਹੈ, ਹਰੇਕ ਦਾ ਖਾਧਾ ਹੋਇਆ ਭੋਜਨ ਪਹੁੰਚਾਈ ਜਾਂਦੀ ਹੈ। ਉਹ ਅਗਨ ਸਰੀਰ ਦਾ ਟੈਂਪਰੇਚਰ ਜਿਹੜਾ ਹੈ ਉਸਨੂੰ ਜਿਹੜਾ ਬੈਲੈਂਸ ਵਿੱਚ ਕਰਕੇ ਰੱਖਦੀ ਹੈ। ਪਰ ਉਸ ਅਗਨ ਨੂੰ ਬ੍ਰਹਮ ਅਗਨ ਬਣਾ ਲੈਣਾ ਹੁੰਦਾ, ਜਿਸ ਤੋਂ ਬਹੁਤ ਫਾਇਦੇ ਜਿਹੜੇ ਉਹ ਲਏ ਜਾ ਸਕਦੇ ਉਹ ਕਿਸੇ ਕਿਸੇ ਦੇ ਕੋਲੋਂ ਹੀ ਕੀਤਾ ਜਾਂਦਾ। ਨਾਮ ਜਪਦਿਆਂ ਜਪਦਿਆਂ ਜੀਭਾ ਤੋਂ ਗਲੇ ਤੱਕ, ਗਲੇ ਤੋਂ ਹਿਰਦੇ ਤੱਕ, ਹਿਰਦੇ ਤੱਕ ਤੋਂ ਨਾਮ ਜਪਦਿਆਂ ਜਪਦਿਆਂ ਜੋ ਨਾਭੀ ਦੀ ਅਵਸਥਾ ਵਿੱਚ ਪਹੁੰਚਦਾ ਹੈ ਉਹ ਬ੍ਰਹਮ ਅਗਨ ਨੂੰ ਪ੍ਰਗਟ ਕਰ ਸਕਦਾ ਹੈ। ਜਿਸ ਦੇਸ਼ ਵਿੱਚ ਆਪਾਂ ਪਹੁੰਚੇ ਹੀ ਨਹੀਂ ਉਸ ਦੇਸ਼ ਵਿੱਚ ਅਸੀਂ ਜਾ ਕੇ ਨਾ ਕੁਛ ਦੇਖ ਸਕਦੇ ਹਾਂ, ਨਾ ਉੱਥੇ ਕੋਈ ਐਕਸ਼ਨ ਕਰ ਸਕਦੇ ਹਾਂ। ਜਿਸ ਕਮਰੇ ਦਾ ਅਸੀਂ ਦਰਵਾਜ਼ਾ ਖੋਲ੍ਹ ਕੇ ਉਸ ਵਿੱਚ ਐਂਟਰੀ ਨਹੀਂ ਹੋਏ, ਨਾ ਉੱਥੇ ਦਾ ਅਸੀਂ ਭੇਤ ਪਾ ਸਕਦੇ ਹਾਂ, ਨਾ ਉੱਥੇ ਅਸੀਂ ਕੁਝ ਵੇਖ ਸਕਦੇ ਹਾਂ, ਨਾ ਉੱਥੋਂ ਕੁਛ ਹੰਢਾ ਸਕਦੇ ਹਾਂ। ਇਸ ਲਈ ਨਾਭੀ ਦੇ ਅੰਦਰ ਇੱਕ ਬ੍ਰਹਮ ਅਗਨ ਹੈ, ਉਹਨੂੰ ਅਸੀਂ ਆਪਣੇ ਤਰੀਕੇ ਨਾਲ ਇਸਤੇਮਾਲ ਕਰ ਹੀ ਨਹੀਂ ਸਕਦੇ ਤਦ ਤੱਕ ਜਦ ਤੱਕ ਸਾਡੀ ਦ੍ਰਿਸ਼ਟੀ ਜਿਹੜੀ ਹੈ ਉਹ ਇਸ ਨਾਭੀ ਤੱਕ ਜਿਹੜੀ ਹੈ ਅੰਤਰਮੁਖੀ ਹੋ ਕੇ ਪਹੁੰਚਦੀ ਨਹੀਂ। ਤੋ ਕਬੀਰ ਸਾਹਿਬ ਕਹਿੰਦੇ ਹੈ ਮੈਂ ਉੱਥੋਂ ਤੱਕ ਕਹਿੰਦੇ ਪਹੁੰਚਿਆ ਹਾਂ, ਇਸ ਵਾਸਤੇ ਕਹਿੰਦੇ ਮੈਂ ਬਾਹਰ ਜਿਹੜੀ ਬੇਦੀ ਬਾਲੀ ਜਾਂਦੀ ਹੈ ਲਾਵਾਂ ਦੇ ਵਾਸਤੇ, ਉਹ ਕਹਿੰਦੇ ਮੈਨੂੰ ਉਹ ਨਹੀਂ ਬਾਲਣ ਦੀ ਲੋੜ ਰਹਿ ਗਈ। ਉਹ ਕਹਿੰਦੇ ਮੈਂ ਤਾਂ ਬ੍ਰਹਮ, ਉਹ ਕਹਿੰਦੇ ਨੇ ਨਾਭ ਕਮਲ ਮਹਿ ਬੇਦੀ ਰਚ ਲਏ ਬ੍ਰਹਮ ਗਿਆਨ ਉਚਾਰਾ। ਉਹ ਕਹਿੰਦੇ ਨੇ ਕੀ ਹੋਇਆ, ਨਾਭ ਕਮਲ ਨਾਭੀ ਦੇ ਵਿੱਚ ਧੁੰਨੀ ਦੇ ਥੱਲੇ, ਉਹ ਕਹਿੰਦੇ ਨੇ ਮੈਂ ਇਹ ਜਿਹੜੀ ਬ੍ਰਹਮ ਅਗਨ ਪ੍ਰਗਟ ਕੀਤੀ ਹੈ ਇਹ ਮੈਂ ਬੇਦੀ ਮੰਨ ਲਓ ਜਿਹੜੀ ਰਚ ਲਈ ਹੋਈ ਹੈ, ਬ੍ਰਹਮ ਗਿਆਨ ਉਜਾਰਾ ਇਹਦੇ ਵਿੱਚੋਂ ਬ੍ਰਹਮ ਗਿਆਨ ਦੀ ਰੌਸ਼ਨੀ ਹੋਈ ਹੈ, ਬ੍ਰਹਮ ਗਿਆਨ ਦੀਆਂ ਲਾਈਟਾਂ ਨਿਕਲੀਆਂ ਇਹਦੇ ਵਿੱਚੋਂ, ਇਸ ਦੀਆਂ ਕਿਰਨਾਂ ਨਿਕਲੀਆਂ। ਉਹ ਬ੍ਰਹਮ ਗਿਆਨ ਫਿਰ ਐਸਾ ਹੁੰਦਾ ਹੈ ਕਿ ਧਰਤੀ 'ਤੇ, ਆਕਾਸ਼ ਵਿੱਚ, ਪਤਾਲ ਵਿੱਚ, ਸਭ ਥਾਵਾਂ 'ਤੇ ਦਿਸਣਾ ਸ਼ੁਰੂ ਹੋ ਜਾਂਦਾ ਹੈ। ਉਹ ਕਹਿੰਦੇ ਨੇ ਬ੍ਰਹਮ ਗਿਆਨ ਉਜਾਰਾ, ਰਾਮ ਰਾਏ ਸਿਉਂ ਦੁੱਲਹ ਪਾਇਓ ਅਸ ਵੱਡ ਭਾਗ ਹਮਾਰਾ। ਉਹ ਕਹਿੰਦੇ ਪਰਮਾਤਮਾ ਰੂਪ ਮੇਰਾ ਦੁੱਲਾ ਬਣ ਕੇ ਲਾੜਾ ਬਣ ਕੇ ਆਇਆ, ਇੰਨੇ ਵੱਡੇ ਮੇਰੇ ਭਾਗ ਜਿਹੜੇ ਨੇ ਉਹ ਹੋ ਗਏ ਹਨ। ਰਾਮ ਰਾਏ ਸਿਉ ਦੁੱਲੋ ਪਾਇਓ ਅਸਵਡ ਭਾਗ ਅਨਾ ਹਮਾਰਾ, ਸੁਰ ਨਰ ਮੁਨਜਨ ਕੌਤਕ ਆਏ ਕੋਟ ਤੀਸੌ ਜਾਨਾ। ਉਹ ਕਹਿੰਦੇ ਮੇਰਾ ਭਗਵਾਨ ਮੈਨੂੰ ਵਿਆਹਣ ਵਾਸਤੇ ਇਕੱਲਾ ਹੀ ਨਹੀਂ ਆਇਆ, ਸੁਰ ਨਰ, ਸੁਰ ਦੇਵਤੇ, ਨਰ ਮਨੁੱਖ ਵੀ, ਫਿਰ ਕਹਿੰਦੇ ਨੇ ਕੋਟ ਤੇਤੀ ਸੌ ਦਾ ਅਰਥ ਹੈ 33 ਕਰੋੜ ਦੇਵਤੇ, ਕਬੀਰ ਸਾਹਿਬ ਜ਼ਿਕਰ ਕਰ ਰਹੇ ਉਹ ਨਾਲ ਆਏ ਹਨ ਅਤੇ ਕੌਤਕ ਕਰ ਰਹੇ ਨੇ, ਉਹ ਨਾਲ ਨਾਲ ਖੇਡਾਂ ਕਰ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ। ਉਹ ਕਹਿੰਦੇ ਬਹੁਤ, ਕਹਿੰਦੇ ਕੋਈ ਭਾਗਾਂ ਵਾਲਾ ਹੋਵੇ ਤਾਂ ਉਹ ਪਰਮੇਸ਼ੁਰ ਨਾਲ ਵਿਆਹਿਆ ਜਾਂਦਾ ਹੈ। ਉਹ ਕਹਿੰਦੇ ਇਹ ਕਬੀਰ ਜਿਹੜਾ ਹੈ ਬਈ ਇਹਨੇ ਜ਼ਿੰਦਗੀ ਸਫਲ ਕਰ ਲਈ, ਇਹਦੀ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੋਣ ਲੱਗਾ। ਉਹ ਕਹਿੰਦੇ ਉਹ 33 ਕਰੋੜ ਦੇਵਤੇ ਸਾਰੇ ਖੁਸ਼ੀਆਂ ਦੇ ਵਿੱਚ ਗੀਤ ਗਾ ਰਹੇ ਅਤੇ ਭੰਗੜਾ ਪਾ ਰਹੇ ਆ। ਕੌਤਕ ਦਾ ਅਰਥ ਕੀ ਕਰਾਂਗੇ, ਕੌਤਕ ਕਰ ਰਹੇ। ਉਹ ਕਹਿੰਦੇ ਨੇ ਸੁਰ ਨਰ ਮੁਨਜਨ ਕੌਤਕ ਆਏ ਕੋਟ 3300 ਜਾਨਾ। ਅਖੀਰ 'ਤੇ ਉਹਨਾਂ ਨੇ ਕਿਹਾ ਕਹਿ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ। ਉਹ ਕਹਿੰਦੇ ਮੈਨੂੰ ਵਿਆਹ ਕੇ ਲੈ ਚੱਲਿਆ ਹੈ ਕੌਣ, ਪੁਰਖ ਏਕ ਭਗਵਾਨਾ, ਇੱਕ ਭਗਵਾਨ ਪੁਰਖ ਮੈਨੂੰ ਵਿਆਹ ਕੇ ਲੈ ਚੱਲਿਆ ਹੈ। ਆਤਮਾ ਦੀ ਇਹ ਖੇਡ ਹੈ, ਆਤਮਾ ਨੂੰ ਪਰਮਾਤਮਾ ਨੇ ਆਪਣੇ ਨਾਲ ਵਿਆਹ ਲਿਆ ਅਤੇ ਜਿਸ ਨੂੰ ਵਿਆਹ ਲੈਂਦਾ ਕੋਈ ਉਹਨੂੰ ਆਪਣੇ ਘਰ ਲੈ ਜਾਂਦਾ। ਪਰਮਾਤਮਾ ਨੇ ਵਿਆਹ ਕੇ ਕਬੀਰ ਸਾਹਿਬ ਦੀ ਆਤਮਾ ਨੂੰ ਆਪਣੇ ਘਰ ਸੱਚਖੰਡ ਵਿੱਚ ਲੈ ਜਾਣਾ ਕੀਤਾ। ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਉਚਾਰੇ ਸ਼ਬਦ ਦੀ ਆਪਾਂ ਵਿਆਖਿਆ ਕਰ ਰਹੇ ਹਾਂ ਜੋ ਫੱਗਣ ਮਹੀਨੇ ਦੇ ਸਿਰਲੇਖ ਹੇਠ ਸਤਿਗੁਰਾਂ ਨੇ ਉਚਾਰਿਆ। ਜਿਹੜੀ ਤਰਤੀਬ ਮਹਾਰਾਜ ਜੀ ਨੇ ਸ਼ਬਦਾਂ ਦੀ ਬਣਾਈ ਹੈ, ਚੇਤ ਮਹੀਨੇ ਤੋਂ ਗਿਣਨੇ ਸ਼ੁਰੂ ਕੀਤੇ ਨੇ, ਫੱਗਣ ਅਖੀਰ 'ਤੇ ਮਹਾਰਾਜ ਨੇ ਗਿਣਿਆ ਹੈ। ਇਸ ਲਈ ਚੇਤ ਤੋਂ ਜਿਹੜੇ ਉਪਦੇਸ਼ ਦੇਣੇ ਸ਼ੁਰੂ ਕੀਤੇ ਸੀ, ਕਿਸੇ ਮਹੀਨੇ 'ਚ ਪਾਤਸ਼ਾਹ ਨੇ ਸੇਵਾ ਕਰਨੀ ਦੱਸੀ, ਕਿਸੇ ਵਿੱਚ, ਸੋ ਇਸ ਪ੍ਰਕਾਰ ਵੱਖ ਵੱਖ ਉਪਦੇਸ਼ ਸ਼ਬਦਾਂ ਦੇ ਵਿੱਚ ਆਏ। ਮਹਾਰਾਜ ਕਹਿੰਦੇ ਜਿਹੜਾ ਮੰਨਦਾ ਜਾਏਗਾ, ਮੰਨਦਾ ਜਾਏਗਾ, ਮੰਨਦਾ ਜਾਏਗਾ। ਪਾਤਸ਼ਾਹ ਕਹਿੰਦੇ ਅਖੀਰ 'ਤੇ ਫੱਗਣ ਦੇ ਮਹੀਨੇ ਦੀ ਸਿੱਖਿਆ ਵਿੱਚ ਪਾਤਸ਼ਾਹ ਜੀ ਕਹਿੰਦੇ ਉਹਦੀ ਐਸੀ ਜ਼ਿੰਦਗੀ ਜਿਹੜੀ ਹੈ ਉਹ ਸਫਲੀ ਹੋ ਜਾਏਗੀ ਕਿ ਹੁਣ ਕੀ ਹੋਏਗਾ। ਪਾਤਸ਼ਾਹ ਜੀ ਕਹਿੰਦੇ ਇਸ਼ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ। ਉਸ ਵਡਭਾਗਣੀ ਜੀਵ ਇਸਤਰੀ ਦੀ ਇੱਛਾ ਹੀ ਪੂਰੀ ਹੋ ਜਾਏਗੀ, ਉਹ ਵੱਡਿਆਂ ਭਾਗਾਂ ਵਾਲੀ ਆਤਮਾ ਬਣ ਜਾਏਗੀ, ਕਿਉਂਕਿ ਉਸਨੇ ਵਰ ਪਾਇਆ ਹਰ ਰਾਏ, ਪਰਮਾਤਮਾ ਰੂਪ ਵਰ ਜੋ ਹੈ ਉਹ ਪ੍ਰਾਪਤ ਕਰ ਲਿਆ ਹੋਏਗਾ। ਅਤੇ ਜਿਨ੍ਹਾਂ ਜਿਨ੍ਹਾਂ ਵਡਭਾਗੀਆਂ ਨੇ ਵਰ ਪ੍ਰਾਪਤ ਕੀਤਾ ਉਹਨਾਂ ਦੇ ਵਿੱਚੋਂ ਆਪਾਂ ਇੱਕ ਭਗਤ ਜੀ ਦਾ ਪ੍ਰਮਾਣ ਸਾਂਝਾ ਕਰ ਲਿਆ ਭਈ ਸੱਚਮੁੱਚ ਉਹਨਾਂ ਨਾਲ ਇਵੇਂ ਬੀਤੀ ਹੈ, ਅਤੇ ਉਹਨਾਂ ਦੀ ਕਲਮ ਜਿਹੜੀ ਉਹ ਲਿਖਣ ਤੋਂ ਰੁਕ ਨਾ ਸਕੀ। ਉਹਨਾਂ ਨੇ ਫਿਰ ਇਹ ਸ਼ਬਦ ਇਕੱਲੇ ਮੂੰਹ ਤੋਂ ਲੋਕਾਂ ਨੂੰ ਦੱਸੇ ਹੀ ਨਹੀਂ, ਬਲਕਿ ਕਲਮ ਅਤੇ ਕਾਗਜ਼ ਲੈ ਕੇ ਲਿਖ ਵੀ ਦਿੱਤੇ ਵੀ ਐਦਾਂ ਹੋਇਆ ਹੈ। ਤਨ ਰਹਿਣੀ ਮਨ ਪੁਨਰ ਪਕਰ ਹਉ ਪੰਚੋ ਤੱਤ ਬਰਾਤੀ, ਰਾਮ ਰਾਏ ਸਿਉ ਭਾਵਰ ਲੈ ਹਉ ਆਤਮ ਤੇਰਾ ਰੰਗ ਰਾਤੀ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ, ਨਾਭ ਕਮਲ ਮਹਿ ਬੇਦੀ ਰਚਲੇ ਬ੍ਰਹਮ ਗਿਆਨ ਉਜਾਰਾ, ਰਾਮ ਰਾਏ ਸਿਉ ਦੁੱਲੋ ਪਾਇਓ ਅਸਬਡ ਭਾਗ ਹਮਾਰਾ, ਸੁਰ ਨਰ ਮੁਨਜਨ ਕੌਤਕ ਆਏ ਕੋਟ 3300 ਜਾਨਾ, ਕਹਿ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ। ਉਹਨਾਂ ਨੇ ਲਿਖਣ ਤੋਂ ਗੁਰੇਜ਼ ਨਾ ਕੀਤਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਪੁੱਤਰ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਨੇ, ਪਾਤਸ਼ਾਹ ਜੀ ਕਹਿੰਦੇ ਇਸ ਪ੍ਰਕਾਰ ਇਹ ਆਤਮਾ ਸਾਡੀ ਇੱਕ ਇਸਤਰੀ ਰੂਪ ਹੈ, ਪਰਮਾਤਮਾ ਹੀ ਸਾਰਿਆਂ ਦਾ ਪੁਰਖ ਰੂਪ ਮਾਲਕ ਹੈ, ਪਰ ਪਾਤਸ਼ਾਹ ਕਹਿੰਦੇ ਵਿਆਹ ਕਿਸੇ ਕਿਸੇ ਆਤਮਾ ਦਾ ਹੀ ਹੁੰਦਾ, ਬਹੁਤੀਆਂ ਵਿਚਾਰੀਆਂ ਉਵੇਂ ਹੀ ਰਹਿ ਜਾਂਦੀਆਂ। ਇਹ ਉਵੇਂ ਹੀ ਜਿਹੜੀਆਂ ਰਹਿ ਜਾਂਦੀਆਂ ਨੇ, ਉਹਨਾਂ ਦੇ ਬਾਰੇ ਫਰੀਦ ਸਾਹਿਬ ਨੇ ਵੀ ਇੱਕ ਗੱਲ ਕੀਤੀ ਹੈ। ਉਹ ਕਹਿੰਦੇ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ। ਕਹਿੰਦੇ ਸਰੀਰ 'ਤੇ ਬੁਢਾਪਾ ਆ ਗਿਆ ਹੋਵੇ ਇਹਦੀ ਕਾਹਦੀ ਪਰਵਾਹ ਹੈ ਭਲਾ, ਜੇ ਕਿਤੇ ਦੋਵਾਂ ਜੀਆਂ ਦਾ ਬੜਾ ਗੂੜਾ ਪਿਆਰ ਹੋਵੇ ਤਾਂ ਫਿਰ ਕਹਿੰਦੇ ਫਿਰ ਬੁਢਾਪੇ ਦੀ ਕਾਹਦੀ ਪਰਵਾਹ ਹੈ। ਪਰ ਦੁਨਿਆਵੀ ਗੱਲ ਕਰਕੇ ਹੀ ਅਸੀਂ ਸਮਝਾ ਸਕਾਂਗੇ ਦੁਨਿਆਵੀ ਬੰਦੇ ਨੂੰ, ਜਿੰਨੀ ਕੁ ਬੰਦੇ ਦੀ ਨੌਲੇਜ ਹੈ ਉਹਨੂੰ ਕੋਈ ਗੱਲ ਸਮਝਾਉਣ ਲਈ ਉੱਦਾਂ ਦੀ ਚੀਜ਼ ਉਹਦੇ ਅੱਗੇ ਰੱਖਣੀ ਪੈਂਦੀ ਹੈ। ਨਿਆਣੇ ਨੂੰ ਸਿਖਾਉਣਾ ਹੁੰਦਾ ਊੜਾ, ਉਹਦੇ ਅੱਗੇ ਊਠ ਬਣਾ ਕੇ ਛਾਪ ਕੇ ਕੈਦਾ ਰੱਖਿਆ ਹੁੰਦਾ, ਨਹੀਂ ਤਾਂ ਊਠ ਨਾਲ ਕੀ ਮਤਲਬ ਹੈ, ਸਿਖਾਈ ਤਾਂ ਵਿੱਦਿਆ ਜਾ ਰਹੀ ਹੈ ਪਰ ਉਹਨੂੰ ਊਠ ਦੇ ਦੁਆਰਾ ਹੀ ਪਤਾ ਲੱਗੇਗਾ। ਉਹ ਜਦੋਂ ਦੇਖੇਗਾ ਨਾ ਵੀ ਆਹ ਫੋਟੋ ਕਿਹਦੀ ਹੈ, ਊਠ ਦੀ, ਉਹ ਜਦੋਂ ਉਹਦੀ ਜ਼ਬਾਨ ਆਵਾਜ਼ ਕੱਢੇਗੀ ਊ, ਉਹਨੂੰ ਚੇਤਾ ਆ ਜਾਏਗਾ ਇਹਦਾ ਆਹ ਜਿਹੜਾ ਅੱਖਰ ਹੈ ਇਹਦਾ ਨਾਂ ਹੈ ਊੜਾ। ਗੱਲ ਸਾਰੀ ਜਿਹੜੀ ਗੁਰਬਾਣੀ ਵਿੱਚ ਚੱਲਦੀ ਸਾਡੀ ਆਤਮਾ ਦੀ ਪਰਮਾਤਮਾ ਨਾਲ ਮਿਲਾਪ ਦੀ ਚੱਲਦੀ ਹੈ। ਅਸੀਂ ਦੁਨਿਆਵੀ ਬੰਦੇ ਹੈ, ਅਸੀਂ ਦੁਨਿਆਵੀ ਗੱਲਾਂ ਨਾਲ ਹੀ ਸਮਝ ਸਕਦੇ ਹਾਂ। ਇਸ ਵਾਸਤੇ ਮਹਾਰਾਜ ਨੇ ਸਾਨੂੰ ਦੁਨਿਆਵੀ ਗੱਲਾਂ ਦੇ ਦੁਆਰਾ ਪਰਮੇਸ਼ਰ ਦੀਆਂ ਗੱਲਾਂ ਸਮਝਾਈਆਂ। ਫਰੀਦ ਸਾਹਿਬ ਕਹਿੰਦੇ, ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ। ਉਹ ਕਹਿੰਦੇ ਫਰੀਦਾ, ਉਹ ਕਿੱਤੀ ਜੋਬਨ ਪ੍ਰੀਤ ਬਿਨ, ਕਿੱਤੀ ਦਾ ਅਰਥ ਹੈ ਕਿਤਨੇ ਜ਼ਿਆਦੇ ਇਸ ਤਰ੍ਹਾਂ ਦੇ ਜੋਬਨ ਇੰਨੇ ਚੜ੍ਹੇ ਸੀਗੇ ਪਰ ਪ੍ਰੀਤ ਬਿਨ ਉਹਨਾਂ ਦੀ ਪ੍ਰੀਤੀ ਨਾ ਸਹੀ ਥਾਂ 'ਤੇ ਲੱਗ ਸਕੀ। ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਉਹੋ ਜਿਹੇ ਰੱਬ ਦੇ ਭਗਤ ਜਿਨ੍ਹਾਂ ਦੇ ਰੋਮ ਰੋਮ ਵਿੱਚ ਨਾਮ ਚੱਲਦਾ, ਸਵਾਸ ਸਵਾਸ ਨਾਮ ਚੱਲਦਾ, ਉਹਨਾਂ ਦਾ ਕਿਤੇ ਵਿਕਾਰਾਂ ਵਾਲੇ ਪਾਸੇ ਧਿਆਨ ਥੋੜ੍ਹਾ ਜਾਂਦਾ ਹੋਣਾ। ਐਡੇ ਐਡੇ ਵੱਡੇ ਭਗਤ ਜਿਨ੍ਹਾਂ ਨੂੰ ਸਾਡੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਪਣੀ ਗੋਦੀ 'ਚ ਬਿਠਾਇਆ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਲਿਖੀ। ਪਰ ਨਹੀਂ, ਜੇ ਚਿੱਕੜ ਵਿੱਚ ਕਿਸੇ ਦਾ ਬੱਚਾ ਡਿੱਗ ਪਿਆ ਹੈ, ਆਪਾਂ ਸਾਫ਼ ਸੁਥਰੇ ਭਾਵੇਂ ਕੱਪੜੇ ਪਾਏ ਘਰੋਂ, ਸਾਫ਼ ਸੁਥਰੇ ਕੱਪੜੇ ਪਾਏ ਹੈ, ਬੂਟ ਸੂਟ ਪਾ ਕੇ ਆਪਾਂ ਰਸਤੇ 'ਤੇ ਚੱਲ ਰਹੇ, ਉਹਦੇ ਨਾਲ ਨਾਲ ਚਿੱਕੜ ਦੀ ਖਾਈ ਹੈ, ਬੱਚਾ ਉੱਥੇ ਡਿੱਗ ਪਿਆ ਕੋਈ ਕਿਸੇ ਦਾ, ਹੁਣ ਉਹਨੂੰ ਆਪਾਂ ਵਿੱਚੋਂ ਕੱਢਣਾ ਹੈ ਅਤੇ ਆਪਾਂ ਨੂੰ ਪੈਰ ਠਾਂ ਥੋੜ੍ਹਾ ਜਿਹਾ ਚਿੱਕੜ ਵਾਲੇ ਪਾਸੇ ਵੱਲ ਪੈਰ ਆਪਾਂ ਨੂੰ ਠਾਂ ਨੀਵਾਂ ਕਰਨਾ ਹੀ ਪਏਗਾ। ਉਹਨੂੰ ਚਿੱਕੜ 'ਚੋਂ ਕੱਢਣਾ ਹੈ ਅਤੇ ਚਿੱਕੜ ਦੇ ਦੋ ਚਾਰ ਸਿੱਟੇ ਆਪਣੇ 'ਤੇ ਹੋ ਸਕਦਾ ਪੈ ਜਾਣ। ਇਸ ਲਈ ਨੀਵੇਂ ਤਲ ਤੋਂ ਕਿਸੇ ਨੂੰ ਤਾਂ ਖਿੱਚਣਾ ਹੈ ਅਤੇ ਨੀਵੇਂ ਤਲ ਦੀ ਗੱਲ ਕਰਕੇ ਹੀ ਉਹਨੂੰ ਸਮਝਾਉਣਾ ਪੈਣਾ ਹੈ। ਉਹਨਾਂ ਰੱਬ ਦੇ ਭਗਤਾਂ ਦੇ ਮਨਾਂ 'ਚ ਵਿਕਾਰ ਨਹੀਂ, ਬਲਕਿ ਅਸੀਂ ਵਿਕਾਰੀ ਜੀਵ ਜ਼ਰੂਰ ਹਾਂ, ਸਾਨੂੰ ਇਹ ਮੰਨਣਾ ਪਏਗਾ। ਸਾਨੂੰ ਗੱਲ ਫਿਰ ਹੀ ਸਮਝ ਆਏਗੀ ਜੇ ਸਾਡੀ ਬੋਲੀ ਦੇ ਵਿੱਚ ਮਹਾਰਾਜ ਸਮਝਾਉਣਗੇ ਤਾਂ। ਤੋ ਉਹਨਾਂ ਨੇ ਇਹ ਜ਼ਿਕਰ ਕਰ ਦਿੱਤਾ ਹੈ, ਉਹ ਕਹਿੰਦੇ ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਉਹ ਕਹਿੰਦੇ ਇਸ ਵਾਸਤੇ ਇਹ ਆਤਮਾ ਜੋ ਹੈ, ਇਹਦੀ ਸਫਲਤਾ ਇਹੀ ਹੈ ਕਿ ਇਹਦਾ ਪਰਮਾਤਮਾ ਨਾਲ ਵਿਆਹ ਹੋਵੇ। ਪਰ ਉਹ ਕਹਿੰਦੇ ਬਹੁਤ ਸਾਰੀਆਂ ਆਤਮਾ ਜਿਹੜੀਆਂ ਉਹ ਵਿਆਹ ਹੋਣ ਤੋਂ ਬਿਨਾਂ ਹੀ ਰਹਿ ਜਾਂਦੀਆਂ, ਬਿਨਾਂ ਹੀ ਰਹਿ ਜਾਂਦੀਆਂ। ਨਾ ਉਹ ਸਹੁਰੇ ਘਰ ਜਾਂਦੀਆਂ, ਸਹੁਰਾ ਘਰ ਹੈ ਸੱਚਖੰਡ, ਨਾ ਉਹ ਸਹੁਰੇ ਘਰ ਹੀ ਜਾ ਸਕਦੀਆਂ। ਪੇਕੇ ਘਰ ਵਿੱਚ ਉਹਨਾਂ ਦਾ ਸਮਾਂ ਖਤਮ ਹੋ ਗਿਆ ਹੁੰਦਾ, ਪੇਕਾ ਘਰ ਹੁੰਦਾ ਇਹ ਜ਼ਿੰਦਗੀ ਜਿਹੜੀ ਮਿਲੀ ਹੋਈ ਹੈ, ਇੱਥੇ ਸਮਾਂ ਖਤਮ ਹੋ ਗਿਆ ਹੁੰਦਾ। ਅਤੇ ਪਾਤਸ਼ਾਹ ਜੀ ਕਹਿੰਦੇ ਨੇ, ਦੁਹਾਗਣੀ ਕਿਹਾ ਨੀ ਸਾਣੀਆਂ। ਮਹਾਰਾਜ ਕਹਿੰਦੇ ਖਸਮ ਹੋ ਘੁੱਥੀਆਂ ਫਿਰ ਇਹ ਨਿਮਾਣੀਆਂ। ਫਿਰ ਮਹਾਰਾਜ ਨੇ ਤਰਸ ਕਰਕੇ ਨਿਮਾਣੀਆਂ ਹੀ ਆਖਿਆ। ਮਹਾਰਾਜ ਕਹਿੰਦੇ ਉਹ ਵਿਚਾਰੀਆਂ ਨਿਮਾਣੀਆਂ, ਉਹ ਮਾਲਕ ਤੋਂ ਭੁੱਲੀਆਂ ਫਿਰਦੀਆਂ ਨੇ, ਉਹਨਾਂ ਦੀਆਂ ਇਹ ਨਿਸ਼ਾਨੀਆਂ ਨੇ। ਉਹ ਵਿਚਾਰੀਆਂ ਨਿਮਾਣੀਆਂ ਮਾਲਕ ਤੋਂ ਭੁੱਲੀਆਂ ਫਿਰਦੀਆਂ ਨੇ। ਕੌਣ? ਸਾਡੀਆਂ ਆਤਮਾ, ਜਿਹੜੀਆਂ ਆਤਮਾ ਪਰਮਾਤਮਾ ਦੇ ਨਾਲ ਪ੍ਰੀਤ ਨਾ ਪਾ ਸਕੀਆਂ, ਸਨੇਹ ਨਾ ਪਾ ਸਕੀਆਂ। ਸ਼ਬਦ ਜਦੋਂ ਮਹਾਰਾਜ ਨੇ ਫੱਗਣ ਦਾ ਮਹੀਨਾ 12ਵੇਂ ਨੰਬਰ ਦੇ ਉੱਤੇ ਲਿਖਿਆ, ਅਤੇ ਮਹਾਰਾਜ ਜੀ ਕਹਿੰਦੇ ਫਿਰ ਸਵਾਦ ਵੀ ਕੀ ਹੋਇਆ, ਜੇ ਗੁਰੂ ਦੇ ਰਿਹਾ ਉਪਦੇਸ਼ ਚੇਤ ਮਹੀਨੇ ਤੋਂ ਸ਼ੁਰੂ ਕਰਕੇ ਅਤੇ ਜੇ 12ਵੇਂ ਮਹੀਨੇ ਵਿੱਚ ਵੀ ਸੱਜਣ ਨਾਲ ਮਿਲਾਪ ਨਾ ਹੋਇਆ ਪਰਮਾਤਮਾ ਨਾਲ, ਅਤੇ ਪਾਤਸ਼ਾਹ ਜੀ ਕਹਿੰਦੇ ਫਿਰ ਨਹੀਂ ਗੱਲ ਬਣਦੀ। ਇਸ ਲਈ ਪਾਤਸ਼ਾਹ ਕਹਿੰਦੇ ਅਸੀਂ ਆਪਣਾ ਫਰਜ਼ ਪੂਰਾ ਕਰ ਚੱਲੇ ਕਿ ਅਸੀਂ 12 ਮਹੀਨਿਆਂ ਵਿੱਚ ਇਨਸਾਨ ਨੂੰ ਰੱਬ ਨਾਲ ਮਿਲਾਉਣ ਦਾ ਸਾਰਾ ਸਿਲੇਬਸ ਮਹਾਰਾਜ ਜੀ ਕਹਿੰਦੇ ਅਸੀਂ ਦੱਸ ਰਹੇ ਹਾਂ। ਜਿਹੜਾ ਇਸ ਸਿਲੇਬਸ ਨੂੰ ਪੜ੍ਹੇਗਾ, ਜਿਹੜਾ ਡਰੇਗਾ ਕਿ ਇਮਤਿਹਾਨ 'ਚੋਂ ਫੇਲ ਨਾ ਹੋ ਜਾਵਾਂ, ਅਤੇ ਪਾਤਸ਼ਾਹ ਜੀ ਕਹਿੰਦੇ ਆ ਪਾਸ ਹੋਣ ਦਾ ਸਰਟੀਫਿਕੇਟ ਉਹਨੂੰ ਹੀ ਮਿਲੇਗਾ ਜਿਹੜਾ ਇਸ ਸਾਰੇ ਸਿਲੇਬਸ ਨੂੰ ਪੜ੍ਹੇਗਾ, ਪਕਾਵੇਗਾ, ਯਾਦ ਕਰੇਗਾ, ਧਾਰਨ ਕਰੇਗਾ। ਪਾਤਸ਼ਾਹ ਜੀ ਕਹਿੰਦੇ ਫਿਰ ਇਹ ਫੱਗਣ ਦਾ ਮਹੀਨਾ ਜਦੋਂ ਆਏਗਾ, ਉਦੋਂ ਫਿਰ ਨਿਰੰਕਾਰ ਉਹਦੇ ਹਿਰਦੇ ਵਿੱਚ ਆਣ ਕੇ ਦਰਸ਼ਨ ਦੇਵੇਗਾ। ਪਾਤਸ਼ਾਹ ਜੀ ਕਹਿੰਦੇ ਫਿਰ ਇਹ ਆਤਮਾ ਵਡਭਾਗਣੀ ਬਣ ਜਾਏਗੀ। ਇਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ। ਫਿਰ ਪਾਤਸ਼ਾਹ ਕਹਿੰਦੇ ਮਿਲ ਸਹੀਆਂ ਮੰਗਲ ਗਾਵਹੀ। ਜਿਹੜੇ ਬਚਨ ਕਬੀਰ ਸਾਹਿਬ ਨੇ ਕੀਤੇ ਸੀ ਕਿ ਸੁਰ ਨਰ ਮੁਨਜਨ ਕੌਤਕ ਆਏ ਕੋਟ 3300 ਜਾਨਾ, ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਵਾਕਈ ਗਾਉਣ ਵਜਾਉਣ ਵਾਲੇ ਖੁਸ਼ੀਆਂ ਮਨਾਉਂਦੇ ਹੈ, ਪਰ ਉਹ ਗਾਉਣ ਵਜਾਉਣ ਵਾਲੇ ਵੀ ਅਣਡਿੱਠ ਸੰਸਾਰ ਦੇ ਵਿੱਚੋਂ ਹੀ ਹੁੰਦੇ ਹੈ। ਉਹ ਸੰਸਾਰ ਜਿਹੜਾ ਸਾਨੂੰ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਦੇਵੀਆਂ ਦੇਵਤੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਸਖੀਆਂ ਨੇ ਮਿਲ ਕੇ ਮੰਗਲ ਗਾਏ, ਖੁਸ਼ੀਆਂ ਦੇ ਗੀਤ ਗਾਏ। ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਕਿੰਨੇ ਸਪਸ਼ਟ ਮਹਾਰਾਜ ਜੀ ਬਚਨ ਕਰਦੇ। ਪਾਤਸ਼ਾਹ ਕਹਿੰਦੇ ਫਿਰ ਨਾ ਕੋਈ ਭੁਲੇਖਾ ਖਾ ਜਾਏ ਵੀ ਸ਼ਾਇਦ ਕੋਈ ਦੁਨਿਆਵੀ ਗੀਤ ਗਾਏ ਜਾਂਦੇ ਹੋਣਗੇ। ਮਹਾਰਾਜ ਕਹਿੰਦੇ ਨਹੀਂ, ਉਹਨਾਂ ਨੇ ਗੀਤ ਗੋਬਿੰਦ, ਉਹਨਾਂ ਨੇ ਗੋਬਿੰਦ ਦੇ ਗੀਤ ਗਾਏ ਹੈ, ਰੱਬ ਦੇ ਗੀਤ ਗਾਉਂਦੇ ਹੈ। ਉਹ ਦੇਵੀਆਂ ਦੇਵਤੇ ਜਦੋਂ ਖੁਸ਼ੀਆਂ ਮਨਾਉਂਦੇ ਹੈ ਅਤੇ ਗੋਬਿੰਦ ਦੇ ਗੀਤ ਗਾਉਂਦੇ, ਪਰਮਾਤਮਾ ਦੇ ਗੀਤ ਉਹ ਗਾਉਂਦੇ ਹਨ। ਹਰ ਜਿਹਾ ਅਵਰ ਨਾ ਦਿਸਈ, ਉਹ ਪਤਾ ਕੀ ਕਹਿੰਦੇ ਹੈ, ਜਦੋਂ ਜਗਤ ਦੀ ਰੀਤ ਹੈ ਨਾ ਕਿ ਦੁੱਲਾ ਆਉਂਦਾ ਅਤੇ ਸਖੀਆਂ ਜਿਹੜੀਆਂ ਉਹ ਕਹਿੰਦੀਆਂ ਨਹੀਂ ਤੇਰਾ ਘਰ ਵਾਲਾ ਬੜਾ ਸੋਹਣਾ, ਅਤੇ ਇਹ ਜਗਤ ਦੇ ਵਿਆਹ ਦੀ ਇੱਕ ਰੀਤ ਹੈ, ਅਤੇ ਇੱਧਰ ਜਦੋਂ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੁੰਦਾ ਹੈ, ਦੇਵੀਆਂ ਦੇਵਤੇ ਨੱਚਦੇ ਗਾਉਂਦੇ ਅਤੇ ਗੋਬਿੰਦ ਦੇ ਗੀਤ ਅਲਾਉਂਦੇ ਹੈ, ਅਤੇ ਨਾਲ ਨਾਲ ਉਹ ਇਹ ਵੀ ਕਹਿੰਦੇ ਹਰ ਜਿਹਾ ਅਵਰ ਨਾ ਦਿਸਈ, ਕਹਿੰਦੇ ਹੈ ਤੈਨੂੰ ਜਿਸ ਤਰ੍ਹਾਂ ਦਾ ਅਕਾਲ ਪੁਰਖ ਰੂਪ ਵਰ ਪ੍ਰਾਪਤ ਹੋਇਆ ਹੈ, ਇਹੋ ਜਿਹਾ ਵਰ ਤਾਂ ਹੈ ਹੀ ਨਹੀਂ ਕਿਤੇ, ਇਸ ਬ੍ਰਹਿਮੰਡ ਖੰਡ ਵਿੱਚ ਇਸ ਤਰ੍ਹਾਂ ਦਾ ਕੋਈ ਹੈ ਨਹੀਂ। ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨਾ ਲਾਏ, ਕੋਈ ਦੂਜਾ ਇਹ ਤੇਰੇ ਵਰ ਦੇ ਲਾਗੇ ਖਲਿਆਰ ਦਈਏ ਅਤੇ ਉਹਦੀ ਬਰਾਬਰਤਾ ਨਹੀਂ ਕਰ ਸਕਦਾ। ਲਵੈ ਨਾ ਲਾਏ ਦਾ ਅਰਥ ਹੁੰਦਾ ਹੈ ਲਾਗੇ ਨਹੀਂ ਲੱਗ ਸਕਦਾ, ਉਹ ਕਹਿਣ ਕੇ ਪਰਾਂ ਕਰਦੇ ਹੋਏ ਕੋਈ ਨਿਕੰਮਾ ਜਿਹਾ ਲਾਗੇ ਖਲਿਆਰ ਦਿੱਤਾ। ਲਵੈ ਨਾ ਲਾਏ ਦਾ ਅਰਥ ਇਹੀ ਹੈ ਭਈ ਉਹ ਤਾਂ ਉਹਦੇ ਇੱਕ ਵੀ ਚਿੰਨ ਚਿਹਨ ਅਤੇ ਇੱਕ ਵੀ ਗੁਣ ਦੀ ਬਰਾਬਰਤਾ ਨਹੀਂ ਕਰ ਸਕਦਾ। ਦੇਵੀਆਂ ਦੇਵਤੇ ਖੁਸ਼ ਹੋਏ, ਕਹਿੰਦੇ ਉਸ ਜੀਵ ਨੂੰ, ਉਸ ਆਤਮਾ ਨੂੰ ਕਿ ਤੈਨੂੰ ਇਹੋ ਜਿਹਾ ਵਰ ਮਿਲ ਗਿਆ ਪਰਮਾਤਮਾ, ਇਹਦੇ ਵਰਗਾ ਕੋਈ ਹੈ ਨਹੀਂ ਦੁਨੀਆਂ ਦੇ ਉੱਤੇ। ਹਲਤ ਪਲਤ ਸਵਾਰਿਓ ਨਾ ਨਿਹ ਚੱਲ ਦਿੱਤੀਆਂ ਨਾ ਜਾਏ। ਐ ਲੋਕ ਜਿਹੜਾ ਸੀ ਇਹ ਵੀ ਸਫਲਾ ਹੋ ਗਿਆ, ਇਹਦਾ ਨਾਮ ਹੈ ਹਲਤ ਅਤੇ ਪਲਤ ਨਾਮ ਹੈ ਪਰਲੋਕ ਦਾ। ਪਾਤਸ਼ਾਹ ਜੀ ਕਹਿੰਦੇ ਦੋਵੇਂ ਹੀ ਸਵਾਰੇ ਗਏ, ਜਿਹਨੇ ਇਹ ਸਾਧਨਾ ਕੀਤੀ, ਜਿਸਨੇ ਇਹ ਮੰਜ਼ਿਲ ਆਪਣੀ ਜ਼ਿੰਦਗੀ ਦੀ ਰੱਖੀ। ਨਿਹ ਚੱਲ ਦਿੱਤੀਆਂ ਨਾ ਜਾਏ, ਇਸ ਆਤਮਾ ਨੂੰ ਬਹੁਤ ਅਸਥਿਤ ਅਤੇ ਟਿਕਾਓ ਵਾਲਾ ਮੁਕਾਮ ਜਿਹੜਾ ਸੀ ਉਹ ਸੱਚਖੰਡ ਦੇ ਵਿੱਚ ਮਿਲ ਗਿਆ। ਸੰਸਾਰ ਸਾਗਰ 'ਤੇ ਰੱਖਿਆ ਨਾ, ਮਹਾਰਾਜ ਉਂਝ ਕੀ ਹੋਣਾ ਸੀ ਜੇ ਪਰਮਾਤਮਾ ਨਾਲ ਇਸ ਆਤਮਾ ਦਾ ਵਿਆਹ ਨਾ ਹੁੰਦਾ, ਫਿਰ ਇਹਦਾ ਦੂਜਾ ਪਾਸਾ ਕੀ ਸੀਗਾ। ਪਾਤਸ਼ਾਹ ਜੀ ਕਹਿੰਦੇ ਦੂਜਾ ਪਾਸਾ ਇਹੀ ਹੈ ਕਿ ਸੰਸਾਰ ਵਿੱਚ ਪੈਦਾ ਹੋਏ ਸਾਰੇ ਜੀਵਾਂ ਦੇ ਅੱਗੇ ਇੱਕ ਸੰਸਾਰ ਸਾਗਰ ਹੈ, ਉਸ ਦੇ ਵਿੱਚ ਇਹ ਜੀਵ ਜਿਹੜੇ ਇਹ ਰੁੜ ਜਾਂਦੇ ਨੇ, ਡੁੱਬ ਜਾਂਦੇ ਨੇ। ਪਰ ਮਹਾਰਾਜ ਪਾਤਸ਼ਾਹ ਕਹਿੰਦੇ ਇਹਨਾਂ ਜੀਵਾਂ ਨੂੰ ਜਿਨ੍ਹਾਂ ਨੇ ਪਰਮਾਤਮਾ ਦਾ ਲੜ ਪਕੜ ਲਿਆ, ਪੱਲਾ ਪਕੜ ਲਿਆ, ਹੱਬੇ ਸਾਕ ਕੂੜਾਵੇ ਡਿੱਠੇ, ਜਿਹੜੇ ਜਿਹੜੇ ਸਾਕ ਧਰਤੀ 'ਤੇ ਚਾਚੇ ਤਾਏ ਮਾਮੇ ਮਾਸੀਆਂ ਭਰਾ ਪੁੱਤਰ ਅਤੇ ਵੱਡੇ ਵੱਡੇ ਲੀਡਰ ਜਿਨ੍ਹਾਂ ਦਾ ਬੰਦਾ ਆਸਰਾ ਤੱਕਦਾ ਹੈ, ਜਿਹਨੇ ਉਹਨਾਂ ਨੂੰ ਕੂੜਾਵੇ ਡਿੱਠੇ, ਇਹ ਦੇਖ ਲਿਆ ਵੀ ਸਭ ਝੂਠੇ ਨੇ, ਇਹ ਮੇਰਾ ਕੀ ਸਵਾਰ ਸਕਦੇ, ਤਾਂ ਉਹ ਪੱਲੇ ਤੈਂਡੇ ਲੱਗੀ, ਇਹ ਮਾਲਕ ਪਰਮੇਸ਼ਰ ਜੀ ਤੇਰਾ ਪੱਲਾ ਪਕੜ ਲਿਆ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਿਸਨੇ ਉਸ ਮਾਲਕ ਦਾ ਪੱਲਾ ਪਕੜ ਲਿਆ, ਸੰਸਾਰ ਸਾਗਰ 'ਤੇ ਰੱਖਿਆ ਨਾ, ਉਹਨਾਂ ਨੂੰ ਸੰਸਾਰ ਸਾਗਰ ਦੇ ਵਿੱਚ ਡੁੱਬਣ ਤੋਂ ਰੱਖ ਲਿਆ ਹੈ, ਬਚਾ ਲਿਆ ਹੈ। ਬਹੁੜ ਨਾ ਜਨਮ ਧਾਏ, ਬਹੁੜ ਦੁਬਾਰਾ ਨਹੀਂ ਉਹ ਜਨਮ ਲਵੇਗਾ ਜਾ ਕੇ ਧਰਤੀ 'ਤੇ, ਉਹਨੂੰ ਇਹ ਜਨਮ ਮਰਨ ਦੇ ਸੰਕਟ ਜਿਹੜੇ ਨੇ ਉਹ ਤੋਂ ਨਿਵਿਰਤ ਕਰ ਦਿੱਤਾ ਹੈ ਪਰਮਾਤਮਾ ਜੀ ਨੇ। ਜਿਹਵਾ ਏਕ ਅਨੇਕ ਗੁਣ, ਮਹਾਰਾਜ ਕਹਿੰਦੇ ਆ ਰੱਬ ਦੇ ਗੁਣ ਇੰਨੇ ਨੇ, ਇੱਕ ਜ਼ਬਾਨ ਦੇ ਨਾਲ ਕਿਤਨੇ ਕੁ ਕਿਤੇ ਵਰਣਨ ਕੀਤੇ ਜਾ ਸਕਦੇ ਨੇ। ਤਰੇ ਨਾਨਕ ਚਰਨੀ ਪਾਏ, ਮਹਾਰਾਜ ਪਾਤਸ਼ਾਹ ਕਹਿੰਦੇ ਇਸ ਦਾਅਵੇ ਦੇ ਨਾਲ ਨਹੀਂ ਤਰਿਆ ਗਿਆ ਸੰਸਾਰ ਸਾਗਰ ਤੋਂ ਭਈ ਪਰਮਾਤਮਾ ਦੇ ਸਾਰੇ ਗੁਣ ਜਿਹੜੇ ਸੀ ਉਹ ਜ਼ਬਾਨ ਨਾਲ ਕਥਨ ਕੀਤੇ। ਮਹਾਰਾਜ ਕਹਿੰਦੇ ਉਹ ਕਿੰਨੇ ਕੁ ਕਥਨ ਕਰ ਲਵਾਂਗੇ। ਤਰੇ ਨਾਨਕ ਚਰਨੀ ਪਾਏ, ਚਰਨ ਫੜ ਕੇ ਤਰੇ ਹਨ, ਜਿਹੜੇ ਜਿਹੜੇ ਤਰ ਗਏ ਨੇ ਉਹ ਮਹਾਰਾਜ ਦੇ ਚਰਨ ਫੜ ਕੇ ਤਰ ਗਏ। ਮਹਾਰਾਜ ਪਾਤਸ਼ਾਹ ਭਈ ਅਸੀਂ ਤੁਹਾਡੇ ਸਾਰੇ ਗੁਣ ਤਾਂ ਵਰਣਨ ਨਹੀਂ ਕਰ ਸਕਦੇ, ਤੋ ਚਰਨਾਂ ਦਾ ਜਿਨ੍ਹਾਂ ਨੇ ਧਿਆਨ ਧਾਰ ਲਿਆ ਚਰਨੀ ਪੈ ਗਏ ਨੇ ਜਿਹੜੇ, ਮਹਾਰਾਜ ਕਹਿੰਦੇ ਉਹ ਤਰ ਗਏ ਹਨ। ਫਲਗੁਣ ਨਿੱਤ ਸਲਾਹੀਐ, ਫਲਗੁਣ ਦੇ ਮਹੀਨੇ ਵਿੱਚ ਪਾਤਸ਼ਾਹ ਜੀ ਕਹਿੰਦੇ ਨਿੱਤ ਹੀ ਭਾਵ ਹਰ ਰੋਜ਼ ਹੀ ਸਲਾਹੀਐ, ਉਸ ਰੱਬ ਦੀ ਸਿਫਤ ਕਰਦੇ ਰਹਿਣਾ ਚਾਹੀਦਾ ਹੈ। ਜਿਸਨੋਂ ਤਿਲ ਨਾ ਤਮਾਏ। ਮਹਾਰਾਜ ਕਹਿੰਦੇ ਜੇ ਖੁਸ਼ ਹੋ ਗਿਆ ਉਹ ਪਰਮੇਸ਼ਰ, ਅਤੇ ਜੇ ਉਹਨੇ ਪਿਛਲੇ ਵੇਸਟ ਹੋ ਚੁੱਕੇ ਸਮੇਂ ਨੂੰ ਇਗਨੋਰ ਕਰਕੇ ਬਖਸ਼ਿਸ਼ ਕਰਨੀ ਹੋਈ, ਅਤੇ ਜਿਸ ਨੂੰ ਤਿਲ ਨਾ ਤਮਾਏ, ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਵੀ ਕੋਈ ਆਖੇ ਮਹਾਰਾਜ ਮੈਂ ਤਾਂ ਸਾਰਾ ਸਾਲ ਨਾਮ ਜਪਿਆ ਸੀ, ਇਹਨੂੰ ਤੁਸੀਂ ਫੱਗਣ ਦਾ ਹੀ ਮਹੀਨਾ ਨਾਮ ਜਪਣ ਕਰਕੇ ਮੇਰੇ ਬਰਾਬਰ ਦਾਤਾਂ ਦੇ ਦਿੱਤੀਆਂ। ਮਹਾਰਾਜ ਜੀ ਕਹਿੰਦੇ ਜਿਸ ਨੂੰ ਤਿਲ ਨਾ ਤਮਾਏ, ਉਸ ਰੱਬ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਕਿਸੇ ਨੂੰ ਵੱਧ ਦੇ ਦੇ ਘੱਟ ਦੇ ਦੇ, ਬਿਨਾਂ ਸੇਵਾ ਤੋਂ ਬਿਨਾਂ ਭਜਨ ਤੋਂ ਜੋ ਮਰਜ਼ੀ ਉਹ ਦੇ ਦੇ। ਜਿਸ ਨੂੰ ਤਿਲ ਨਾ ਤਮਾਏ, ਜਿਨ ਜਿਨ ਨਾਮ ਧਿਆਇਆ, ਤਿੰਨ ਕੇ ਕਾਜ ਸਾਰੇ। ਇਹ ਅਖੀਰ 'ਤੇ ਇਸ ਬਾਣੀ ਨੂੰ ਸੰਪੂਰਨ ਕਰਦਿਆਂ ਇੱਕ ਸ਼ਬਦ ਪਾਤਸ਼ਾਹ ਨੇ ਹੋਰ ਉਚਾਰਿਆ। ਮਹਾਰਾਜ ਜੀ ਕਹਿੰਦੇ ਧਰਤੀ 'ਤੇ ਚਾਹੇ ਉਹ ਕਿਸੇ ਵੀ ਕੋਨੇ 'ਤੇ ਕੋਈ ਪੈਦਾ ਹੋਇਆ ਹੋਵੇ, ਚਾਹੇ ਉਹ ਕਿਸੇ ਵੀ ਸਦੀ ਦੇ ਵਿੱਚ ਸਮੇਂ ਵਿੱਚ ਪੈਦਾ ਹੋਇਆ ਹੋਵੇ, ਜਿੰਨੇ ਜਿੰਨੇ ਵੀ ਪਰਮਾਤਮਾ ਦਾ ਨਾਮ ਧਿਆਇਆ ਹੈ, ਸਿਮਰਨ ਕੀਤਾ ਹੈ, ਤਿੰਨ ਕੇ ਕਾਜ, ਕਾਜ ਦਾ ਅਰਥ ਹੁੰਦਾ ਹੈ ਕੰਮ, ਸਰੇ, ਸਰੇ ਦਾ ਅਰਥ ਹੁੰਦਾ ਹੈ ਸੁਧਰ ਗਏ, ਸਵਾਰੇ ਗਏ, ਤਿੰਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ। ਤੋ ਮਹਾਰਾਜ ਕਹਿੰਦੇ ਨੇ ਗੁਰੂ ਪੂਰੇ ਦੇ ਚਰਨੀ ਲੱਗ ਕੇ ਜਿਨ੍ਹਾਂ ਨੇ ਰੱਬ ਨੂੰ ਆਰਾਧਿਆ ਹੈ, ਦਰਗਹਿ ਸੱਚ ਖਰੇ, ਉਹਨਾਂ ਦੇ ਇਸ ਤਰ੍ਹਾਂ ਦੇ ਜੀਵਨ ਦਾ ਸਦਕਾ ਰੱਬ ਦੀ ਦਰਗਾਹ ਦੇ ਵਿੱਚ ਉਹ ਸੱਚੇ ਅਤੇ ਖਰੇ ਮੰਨੇ ਗਏ, ਉਹਨਾਂ ਨੂੰ ਖਰਿਆਂ ਅਤੇ ਸੱਚਿਆਂ ਦੀ ਲਾਈਨ ਦੇ ਵਿੱਚ ਖਲਿਆਰ ਦਿੱਤਾ ਗਿਆ। ਸਰਬ ਸੁਖਾ ਨਿਦ ਚਰਨ ਹਰ, ਸਭ ਤਰ੍ਹਾਂ ਦੇ ਸੁੱਖ ਮਿਲ ਗਏ ਅਤੇ ਨਿਧੀਆਂ ਸ਼ਕਤੀਆਂ ਵੀ ਮਿਲ ਗਈਆਂ। ਚਰਨ ਹਰ ਕਿੱਥੋਂ ਮਿਲੀਆਂ? ਪਰਮਾਤਮਾ ਦੇ ਚਰਨੀ ਲੱਗਣ ਦੇ ਨਾਲ। ਭਉ ਜਲ ਬਿਖਮ ਤਰੇ, ਭਉ ਜਲ ਜੋ ਬਿਖਮ ਸੀ, ਬਹੁਤ ਔਖਾ ਸੀ, ਭਉ ਜਲ ਬਹੁਤ ਔਖਾ ਸੀ ਜਿਹੜਾ ਭਵ ਜਲ, ਉਹਨੂੰ ਉਹ ਤਰ ਗਏ ਹਨ। ਪ੍ਰੇਮ ਭਗਤ ਤਿੰਨ ਪਾਈਆ, ਬਿਖਿਆ ਨਾਹੀਂ ਜਰੇ। ਉਹਨਾਂ ਨੇ ਪ੍ਰੇਮਾ ਭਗਤੀ ਪਾਈ ਹੈ। ਪ੍ਰੇਮਾ ਭਗਤੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆ ਕੇ ਸੰਸਾਰ ਵਿੱਚ ਬਖਸ਼ਿਸ਼ ਕੀਤੀ ਹੈ। ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਉਹ ਹੁੰਦੀ ਹੈ, ਭਗਤੀ ਤਾਂ ਕਰਨੀ ਹੀ ਪੈਣੀ ਹੈ, ਪਰ ਭਗਤੀ ਦੇ ਵਿੱਚ ਪ੍ਰੇਮ ਦੀ ਡਿਗਰੀ ਜਿਹੜੀ ਉਹ ਜ਼ਿਆਦਾ ਤੇਜ਼ ਹੋ ਜਾਣੀ, ਪ੍ਰੇਮ ਦੀ ਡਿਗਰੀ ਜ਼ਿਆਦਾ ਤੇਜ਼ ਹੋ ਜਾਣੀ ਅਤੇ ਉਹ ਪ੍ਰੇਮਾ ਭਗਤੀ ਬਣ ਜਾਣੀ। ਸਰੀਰ ਨੂੰ ਜਿਹੜਾ ਦੁੱਖ ਘੱਟ ਦੇਣਾ, ਪਰ ਅੰਦਰੋਂ ਮਨ ਦੇ ਨਾਲ ਪ੍ਰੇਮ ਜ਼ਿਆਦਾ ਕਰਨਾ। ਜਿਵੇਂ ਇੱਕ ਜਪਜੀ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਇੱਕ ਇਹ ਹੋਣਾ ਵੀ ਪੜ੍ਹ ਤਾਂ ਲੈਣਾ ਅਤੇ ਧਿਆਨ ਨਾ ਜੁੜਨਾ, ਉਹਦਾ ਮਹਾਤਮ ਤਾਂ ਮਿਲੇਗਾ, ਥੋੜ੍ਹਾ ਮਿਲੇਗਾ। ਇੱਕ ਐਸਾ ਹੋਣਾ ਵੀ ਪੜ੍ਹਨਾ ਜਪਜੀ ਸਾਹਿਬ ਹੀ ਲੱਗਣਾ ਓਨਾ ਹੀ ਟਾਈਮ, ਪਰ ਕੀ ਹੋਣਾ, ਪ੍ਰੇਮ ਅੰਦਰੋਂ ਇੰਨਾ ਜ਼ਿਆਦਾ ਵਧਾ ਲੈਣਾ, ਪ੍ਰੇਮ ਦੀ ਡਿਗਰੀ ਇੰਨੀ ਤੇਜ਼ ਕਰ ਦੇਣੀ। ਉਹ ਕਈ ਜਪਜੀ ਸਾਹਿਬ ਪੜ੍ਹਨ ਦਾ ਫਲ ਜਿਹੜਾ ਉਹ ਕਈ ਵਾਰੀ ਗੁਰੂ ਪਾਤਸ਼ਾਹ ਦੇ ਦਿੰਦੇ ਆ, ਕਿਉਂਕਿ ਜਦੋਂ ਸਾਧ ਸੰਗਤ ਜੀ ਕਈ ਵਾਰੀ ਮਹਾਰਾਜ ਸਾਡੀ ਕਾਇਆ ਨੂੰ ਇੱਕ ਪਿੰਡ ਦਾ ਨਾਮ ਦਿੰਦੇ ਹੈ, ਪਿੰਡ ਦੇ ਵਿੱਚ ਬਹੁਤ ਜਣੇ ਵੱਸ ਰਹੇ ਹੁੰਦੇ ਹੈ, ਉਦੋਂ ਫਿਰ ਉਸ ਲਿਹਾਜ਼ੇ ਨਾਲ ਦੇਖੀਏ ਤਾਂ ਸਾਡੀਆਂ ਅੱਖਾਂ ਵੀ ਇੱਕ ਵਿਅਕਤੀ ਹਨ, ਕੰਨ ਵੀ ਸਾਡੇ ਇੱਕ ਵਿਅਕਤੀ ਹਨ, ਸਾਡੀ ਜੀਭ ਵੀ ਇੱਕ ਵਿਅਕਤੀ ਹੈ, ਸਾਡੀ ਬੁੱਧ, ਸਾਡਾ ਮਨ, ਇਹ ਵੀ ਵੱਖ ਵੱਖ ਵਿਅਕਤੀ ਹਨ, ਅਤੇ ਚਿੱਤ ਜਿਹੜਾ ਹੈ ਇਹ ਵੀ ਇੱਕ ਵੱਖਰਾ ਵਿਅਕਤੀ ਹੈ। ਜਦੋਂ ਸਾਧ ਸੰਗਤ ਜੀ ਇਕੱਲੀ ਜ਼ਬਾਨ ਹੀ ਸਾਡੀ ਜਿਹੜੀ ਹੈ ਉਹ ਜਪਜੀ ਸਾਹਿਬ ਪੜ੍ਹ ਰਹੀ, ਬਾਕੀ ਸਾਰੇ ਵਿਅਕਤੀ ਜਿਹੜੇ ਨੇ ਉਹ ਆਪਣੇ ਆਪਣੇ ਥਾਵਾਂ 'ਤੇ ਰੁੱਝੇ ਹੋਏ ਨੇ, ਉਦੋਂ ਫਿਰ ਇੱਕ ਜਪਜੀ ਸਾਹਿਬ ਦਾ ਹੀ ਮਹੱਤਵ ਮਿਲੇਗਾ। ਜਦੋਂ ਸਾਡੀ ਜੀਭਾ ਵੀ ਜਪਜੀ ਸਾਹਿਬ ਪੜ੍ਹ ਰਹੀ ਹੈ, ਕੰਨ ਜਿਹੜੇ ਨੇ ਉਹ ਸਾਡੀ ਆਪਣੀ ਆਵਾਜ਼ ਨੂੰ ਸੁਣ ਰਹੇ ਹੈ, ਦੋ ਬੰਦੇ ਨਾਲ ਹੋਰ ਰਲ ਗਏ, ਦੋ ਅੱਖਾਂ ਜਿਹੜੀਆਂ ਗੁਟਕਾ ਸਾਹਿਬ ਤੋਂ ਜਾਂ ਗੁਰੂ ਗ੍ਰੰਥ ਸਾਹਿਬ ਤੋਂ ਦਰਸ਼ਨ ਕਰੀ ਜਾ ਰਹੇ ਹਾਂ, ਦੋ ਬੰਦੇ ਨਾਲ ਹੋਰ ਰਲ ਗਏ ਹੈ। ਜਿਹੜੀ ਸਾਡੀ ਬੁੱਧ ਹੈ, ਸਾਡਾ ਚਿੱਤ ਹੈ, ਜਿਹੜੀਆਂ ਚਿਤਵਨੀਆਂ ਚਲੀਆਂ ਜਾਂਦੀਆਂ ਦੂਰ, ਵੀ ਉਹ ਕੰਮ ਕਰਨ ਵਾਲਾ ਸੀ ਅੱਜ ਕਰਦੇ ਹਾਂ ਦੁਪਹਿਰੇ, ਉਹ ਚਿੱਤ ਜਿਹੜਾ ਉਹ ਦੂਰ ਚਲ ਗਿਆ, ਜੇ ਉਹਨੂੰ ਵੀ ਉਹਦੇ ਵਿੱਚੇ ਲਾ ਦਈਏ ਉਹ ਬੰਦੇ ਨਾਲ ਹੋਰ ਰਲ ਗਏ ਹੈ। ਇਉਂ ਸਾਧ ਸੰਗਤ ਜੀ, ਇਹ ਜਦੋਂ ਸਾਰਿਆਂ ਦੀਦਿਆਂ ਨੂੰ ਆਪਾਂ ਉਸ ਬੰਦਗੀ ਔਰ ਜਪਜੀ ਸਾਹਿਬ ਨੂੰ ਪੜ੍ਹਨ ਅਤੇ ਸੁਣਨ ਵਿੱਚ ਲਾ ਦਿੰਦੇ ਹਾਂ, ਫਿਰ ਇੰਨਿਆਂ ਜਪਜੀ ਸਾਹਿਬਾਂ ਦਾ ਮਹਾਤਮ ਜਿਹੜਾ ਮਿਲ ਜਾਂਦਾ ਹੈ। ਇਹ ਆਪ ਜੀ ਨੂੰ ਮੰਨਣਾ ਪਏਗਾ ਕਿ ਕੁਝ ਬਚਨ ਸਾਧ ਸੰਗਤ ਜੀ ਜਿਹੜੇ ਨੇ ਨਾ, ਜੇ ਕੋਈ ਪੁੱਛੇ ਨਾ ਵੀ ਕਿੱਥੇ ਲਿਖਿਆ, ਅਤੇ ਇੱਦਾਂ ਨਹੀਂ ਹੁੰਦਾ ਵੀ ਫਲਾਣੇ ਪ੍ਰੋਫੈਸਰ ਦੀ ਬੁੱਕ ਆ ਫਲਾਣੀ ਅਤੇ ਜਾ ਉੱਥੋਂ ਪੜ੍ਹ ਲਾ, ਇੱਦਾਂ ਨਹੀਂ ਹੁੰਦਾ। ਸਾਧ ਸੰਗਤ ਜੀ, ਕਈ ਬਚਨ ਜਿਹੜੇ ਸਾਧੂਆਂ ਸੰਤਾਂ ਦੀ ਸੰਗਤ ਕਰਨ ਦੇ ਨਾਲ ਅਭਿਆਸੀ ਪੁਰਸ਼ਾਂ ਦੇ ਕੋਲੋਂ ਮਿਲਦੇ ਹੈ। ਜਦੋਂ ਜਿੱਥੇ ਗੁਰੂ ਕੇ ਪਿਆਰੇ ਬੜੀ ਬੜੀ ਸਾਧਨਾ ਕਰਦੇ, ਨਾਮ ਜਪਦੇ ਹੈ, ਉਹਨਾਂ ਦੀ ਸੰਗਤ ਕਰਨ ਨਾਲ ਕਈਆਂ ਬਚਨਾਂ ਦਾ ਪਤਾ ਲੱਗਦਾ, ਉਹ ਬੁੱਕਾਂ ਕਿਤਾਬਾਂ 'ਚੋਂ ਨਹੀਂ ਮਿਲਦੇ। ਕਿਉਂਕਿ ਬੁੱਕਾਂ ਕਿਤਾਬਾਂ ਲਿਖਣ ਵਾਲੇ ਕਈ ਬੰਦੇ ਸਾਨੂੰ ਐਸੇ ਮਿਲੇ ਹੈ, ਫਿਲਾਸਫੀ ਉਹਨਾਂ ਦੀ ਪੜ੍ਹ ਕੇ ਤਾਂ ਬੰਦਾ ਹੈਰਾਨ ਹੋ ਜਾਂਦਾ ਵੀ ਪਤਾ ਨਹੀਂ ਕਿੰਨਾ ਕੁ ਨਾਮ ਵਿੱਚ ਰੰਗਿਆ ਹੋਣਾ, ਅਤੇ ਦਾੜ੍ਹੀ ਕਈ ਵਾਰੀ ਉਹਨੇ ਕੱਟੀ ਹੁੰਦੀ ਹੈ। ਇੱਦਾਂ ਦੇ ਬੰਦੇ ਹੁਣ ਵੀ ਤੁਹਾਨੂੰ ਵਿਖਾਲ ਸਕਦੇ ਹੈ। ਕਈ ਬੰਦੇ ਸ਼ਾਮ ਨੂੰ ਨਸ਼ਾ ਪੀਣ ਤੋਂ ਬਿਨਾਂ ਉਹ ਕਹਿੰਦੇ ਖਾਣਾ ਨਹੀਂ ਪਚਦਾ, ਨਸ਼ਾ ਵਰਤ ਕੇ ਹੀ ਰੋਜ਼ਾਨਾ ਉਹ ਸੌਂਦੇ ਨੇ, ਬੁੱਕਾਂ ਬੜੀਆਂ ਬੜੀਆਂ ਵਧੀਆ ਲਿਖ ਦਿੰਦੇ ਨੇ। ਇਸ ਲਈ ਜਿਨ੍ਹਾਂ ਦੀ ਬੁੱਕ ਲਿਖੀ 'ਚੋਂ ਫਿਰ ਖੁਸ਼ਕਪਨ ਜਿਹੜਾ ਉਹ ਨਜ਼ਰ ਆਉਂਦਾ ਹੈ, ਉਹਨਾਂ ਨੂੰ ਆਪ ਮਹਾਰਾਜ ਜੀ ਦੇ ਕਿਸੇ ਚਮਤਕਾਰ ਕਿਸੇ ਕੌਤਕ 'ਤੇ ਕੋਈ ਇਤਬਾਰ ਨਹੀਂ ਹੁੰਦਾ, ਉਹ ਦੁਨੀਆਂ ਨੂੰ ਵੀ ਇੱਦਾਂ ਦੀਆਂ ਗੱਲਾਂ ਦੱਸਦੇ ਆ। ਇਸ ਲਈ ਸਾਧਨਾ ਵਾਲੇ ਪੁਰਸ਼, ਨਾਮ ਜਪਣ ਵਾਲੇ, ਉਹਨਾਂ ਤੋਂ ਇਹਨਾਂ ਬੇਅੰਤ ਚੀਜ਼ਾਂ ਦਾ ਪਤਾ ਲੱਗਦਾ। ਪ੍ਰੇਮਾ ਭਗਤੀ ਦੀ ਗੱਲ ਕਰ ਰਹੇ ਸੀ ਮਹਾਰਾਜ ਪਾਤਸ਼ਾਹ, ਕਹਿੰਦੇ ਕਲਯੁੱਗ ਦੇ ਸਮੇਂ 'ਚ ਗੁਰੂ ਨਾਨਕ ਸਾਹਿਬ ਜੀ ਨੇ ਪ੍ਰੇਮਾ ਭਗਤੀ ਬਖਸ਼ੀ ਹੈ, ਇੱਕ ਖੂੰਡੀ ਨਾਲ ਚੱਲ ਕੇ ਆਉਣ ਵਾਲਾ ਬਜ਼ੁਰਗ ਵੀ ਭਗਤੀ ਕਰਕੇ ਅਤੇ ਰੱਬ ਨੂੰ ਪਾ ਸਕਦਾ ਹੈ। ਸਰੀਰ ਤਾਂ ਉਹਦਾ ਨਿਤਾਣਾ ਹੋ ਚੁੱਕਾ ਹੈ, ਅਗਰ ਉਹਨੇ ਪ੍ਰੇਮ ਇੰਨਾ ਲਾ ਲਿਆ ਗੁਰੂ ਜੀ ਦੇ ਨਾਲ ਬਹੁਤ ਜ਼ਿਆਦਾ, ਅਤੇ ਉਹਦੀ ਪ੍ਰੇਮ ਦੀ ਡਿਗਰੀ ਕਿਸੇ ਜਵਾਨ ਦੀ ਡਿਗਰੀ ਦੇ ਨਾਲੋਂ ਵੀ ਤੇਜ਼ ਹੋਏਗੀ, ਫਿਰ ਉੱਥੇ ਜਵਾਨ ਕੀ ਮੁਕਾਬਲਾ ਕਰ ਲਏਗਾ ਕਿਸੇ ਬਜ਼ੁਰਗ ਦੀ। ਪ੍ਰੇਮ ਦੀ ਡਿਗਰੀ ਜਿਹੜੀ ਹੈ ਉਹ ਇੰਨੀ ਤੇਜ਼ ਹੋਏਗੀ, ਕੀਰਤਪੁਰ ਸਾਹਿਬ ਵਿੱਚ ਖੂੰਡੀ ਨਾਲ ਤੁਰਨ ਵਾਲੀ ਬਿਰਧ ਮਾਤਾ ਨੇ ਪ੍ਰਸ਼ਾਦੇ ਪਕਾ ਕੇ ਪੌਣੇ 'ਚ ਵਲੇਟ ਕੇ ਗੁਰੂ ਹਰਿ ਰਾਏ ਸਾਹਿਬ ਨੂੰ ਇੰਨੇ ਪ੍ਰੇਮ ਦੇ ਨਾਲ ਅਰਾਧਿਆ, ਅਤੇ ਮਹਾਰਾਜ ਜੀ ਅਚਨਚੇਤ ਘੋੜਾ ਲੈ ਕੇ ਜਾ ਕੇ ਰਸਤੇ 'ਚ ਉਹਨੂੰ ਮਿਲ ਕੇ ਉਹਦੇ ਕੋਲੋਂ ਪ੍ਰਸ਼ਾਦੇ ਲੈ ਕੇ ਘੋੜੇ 'ਤੇ ਖਲੋਤਿਆਂ ਬੈਠਿਆਂ ਬੈਠਿਆਂ ਛਕੇ। ਸਿੱਖ ਕਹਿੰਦੇ ਹੱਥ ਵੀ ਨਹੀਂ, ਅੱਜ ਮਹਾਰਾਜ ਨੇ ਸਾਨੂੰ ਪਾਣੀ ਲਿਆਉਣ ਲਈ ਵੀ ਨਹੀਂ ਆਖਿਆ ਵੀ ਹੱਥ ਧਵਾ ਦਿਓ। ਪ੍ਰੇਮ ਦੀ ਡਿਗਰੀ, ਪਾਤਸ਼ਾਹ ਜੀ ਕਹਿੰਦੇ ਪ੍ਰੇਮ ਭਗਤ ਤਿੰਨ ਪਾਈਆ, ਗੁਰੂ ਨਾਨਕ ਸਾਹਿਬ ਦੇ ਪੰਥ ਨੂੰ ਮੰਨ ਕੇ ਇਕਨਾਂ ਨੇ ਪ੍ਰੇਮਾ ਭਗਤੀ ਪ੍ਰਾਪਤ ਕੀਤੀ। ਵਿਖਿਆ ਨਾਹੇ ਜਰੇ, ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਵਿੱਚ ਜਲਣ ਤੋਂ ਸੜਨ ਤੋਂ ਉਹ ਬਚ ਗਏ। ਸੁਰਬ ਸੁਖਾ ਨਿਧ ਕੂੜ ਗਏ ਦੁਬਦਾ ਨਸੀ। ਮਹਾਰਾਜ ਜੀ ਕਹਿੰਦੇ ਝੂਠ ਫਿਰ ਅਤੇ ਦੁਬਦਾ ਜੋ ਹੈ ਉਹ ਫਿਰ ਮਨਾਂ ਵਿੱਚ ਰਹਿੰਦੀ ਨਹੀਂ ਜਦੋਂ ਇੰਨੀ ਪ੍ਰੇਮ ਭਗਤ ਦੀ ਅਵਸਥਾ ਬਣ ਗਈ ਹੋਵੇ। ਪੂਰਨ ਸੱਚ ਭਰੇ, ਚੰਗੀ ਤਰ੍ਹਾਂ ਸੱਚ ਦੇ ਨਾਲ ਉਹ ਅੰਦਰੋਂ ਭਰ ਜਾਂਦੇ ਹਨ। ਪਾਰ ਬ੍ਰਹਮ ਪ੍ਰਭ ਸੇਵੰਦੇ, ਪਰਮੇਸ਼ਰ ਜੀ ਨੂੰ ਜਿਹੜੇ ਸਿਮਰਦੇ ਅਤੇ ਸੇਵਾ ਕਰਦੇ ਰਹਿੰਦੇ ਨੇ। ਮਨ ਅੰਦਰ ਏਕ ਧਰੇ, ਮਨ ਦੇ ਅੰਦਰ ਇੱਕ ਉਹ ਅਹੰਕਾਰ ਨੂੰ ਵਸਾ ਕੇ ਜਿਹੜੇ ਭਗਤੀ ਕਰਦੇ ਹਨ। ਮਹਾ ਦਿਵਸ ਮੂਰਤ ਭਲੇ, ਜਿਸ ਕਉ ਨਦਰ ਕਰੇ। ਮਹਾਰਾਜ ਫਿਰ ਇੱਥੇ ਪਰਮਾਤਮਾ ਜੀ ਦੀ ਬਖਸ਼ਿਸ਼ ਅਤੇ ਨਦਰ ਦੀ ਗੱਲ ਕਰਦੇ ਨੇ। ਮਹਾਰਾਜ ਕਹਿੰਦੇ ਪਰਮੇਸ਼ਰ ਜਿਹਦੇ 'ਤੇ ਨਦਰ ਕਰ ਦੇਵੇ, ਰਹਿਮਤ ਕਰ ਦੇਵੇ, ਉਹਦੇ ਵਾਸਤੇ ਮਹਾ ਦਿਵਸ, ਮਹਾ ਮਹੀਨਿਆਂ ਦਾ ਨਾਮ ਹੈ, ਦਿਵਸ ਦਿਨਾਂ ਦਾ ਨਾਮ ਹੈ, ਮੂਰਤ ਇਸ ਦਿਨ ਦੇ ਟਾਈਮ ਦੀ ਅੱਗੇ ਵੰਡ ਦਾ ਨਾਮ ਹੈ। ਮਹਾਰਾਜ ਜੀ ਕਹਿੰਦੇ ਉਹਨਾਂ ਦੇ ਲਈ ਇਹ ਸਾਰੇ ਭਲੇ ਹੋ ਜਾਂਦੇ, ਭਾਵ ਚੰਗੇ ਵਡਭਾਗੇ ਹੋ ਜਾਂਦੇ ਨੇ, ਜਿਸ ਕੋ ਨਦਰ ਕਰੇ, ਜਿਨ੍ਹਾਂ ਦੇ ਉੱਤੇ ਮਾਲਕ ਪਰਮੇਸ਼ਰ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਦੀ ਨਦਰ ਕਰ ਦੇਣ। ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਨਾਨਕ ਪਦ ਦੀ ਮੋਹਰ ਲਾ ਕੇ ਪੰਜਵੇਂ ਸਤਿਗੁਰੂ ਜੀ ਇਸ ਬਾਣੀ ਨੂੰ ਸੰਪੂਰਨ ਕਰਦੇ ਅਤੇ ਕਹਿੰਦੇ ਮੰਗੈ ਦਰਸਦਾਨ, ਕਹਿੰਦੇ ਅਸੀਂ ਵੀ ਪਰਮਾਤਮਾ ਜੀ ਦੇ ਪਾਸੋਂ ਦਰਸ਼ਨਾਂ ਦਾ ਦਾਨ ਮੰਗਦੇ ਹਾਂ। ਅਤੇ ਮਹਾਰਾਜ ਜੀ ਕਹਿੰਦੇ ਸਿੱਖਾਂ ਨੂੰ ਵੀ ਇਹੀ ਕਹਿੰਦੇ ਹਾਂ ਕਿ ਦਰਸ਼ਨਾਂ ਦਾ ਦਾਨ ਮੰਗੋ ਪਰਮੇਸ਼ਰ ਦੇ ਕੋਲੋਂ, ਕਿਰਪਾ ਕਰੋ ਹਰੇ, ਅਤੇ ਇਹੀ ਬੇਨਤੀ ਕਰੋ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਦਰਸ਼ਨ ਜਿਹੜੇ ਨੇ ਉਹ ਬਖਸ਼ਿਸ਼ ਕਰੋ। ਇਹ ਮਹਾਨ ਉਪਦੇਸ਼ ਸਤਿਗੁਰਾਂ ਨੇ 12 ਮਹਾਂ ਦੀ ਬਾਣੀ ਦੇ ਦੁਆਰਾ ਬਖਸ਼ਿਸ਼ ਕੀਤਾ ਹੈ। ਸਰਬੱਤ ਪਹੁੰਚੀਆਂ ਹੋਈਆਂ ਸੰਗਤਾਂ ਦਾ ਧੰਨਵਾਦ, ਸਾਰਿਆਂ ਨੂੰ ਜੀ ਆਇਆਂ ਨੂੰ ਭੁੱਲਾਂ ਗਲਤੀਆਂ ਦੀ ਸਤਿਗੁਰੂ ਜੀ ਮੁਆਫ਼ੀ ਦੇਣੀ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।